दंडवत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा सी राम राय जी दा। प्रसंग इथों तक पहुंचा है कि सतगुरु हर राय सच्चे पातशाह जी ने बहुतियां सारियां करामातां राम राय नूं दित्तियां बगैर ही घोड़े जोड़न तो अपने रथ नूं दड़ा के अपनी शक्ति दी प्रीख्या कीती राम राय ने। कल इथों तक कथा पहुंची सी अज इथों अगे मैं प्रारंभ करदा। बहरो रथ सो जुरे तुरंग कोतल अपर पाल की संग। ग्रंथाकार भाई संतोख सिंह जी लिखते ने इस तो बाद रथ दे विच घोड़े जोड़े गए ने इस तो इलावा एक होर भी कोतल तैयार किया गया है। कोतल उस घोड़े नू आख्या जांदा है जिन्हों पूरा शिंगारिया जांदा है पर उस नू जोड़िया नहीं जांदा वो इकला ही जदों इस तरह सवारी दे नाल जांदा है उन्हों कोतल आख्या जांदा है इस तरह तैयारी की। सकल मात को बंदन करी हेरत सुत प्रेमातुर खरी। कवि संतोख सिंह जी लिखते ने कि सारिया मातावां नू राम राय जी ने नमस्कारां कीतियां ने उस नू देख के सारिया प्रेम दे नाल भरियां। पुन सत गुर जह सिरी हर राय नमो करी युत प्रेम सो पाए। इस तो बाद राम राय ने सतगुरु हर राय सच्चे पातशाह जी दे चरणा ते जाके प्रेम दे नाल नमस्कार कीते। अपर बंद बे उचित निहारे क्रम ते चरण बंद कर सारे। इस तो इलावा होर भी जेड़े उचित मनुख सन जिन्हां नूं के नमस्कार करने बनते से उन्हां नूं योग जान के वारी वारी उन्हां दे चरणां दे उत्ते भी राम राय ने नमस्कारां कीतियां। करत पायो युत साह चलन को सज्जल करत लोचन पल कन को। हुण जान दे वास्ते उत्साह कीता है राम राय ने अखां जल दे नाल थोड़ियां जिहां सज्जल हो गईयां। कीरतपुर ते होए अरूड़ मार्ग गमन्यो आगे गुड़। कवि संतोख सिंह जी लिखते ने कि कीरतपुर तो असवार होके राम राय रस्ते दे उते चल पिया है जिदा के आशा बहुत ही ज्यादा डूंगा है गहरा। दिल्लीपुर के सनमुख गवना सर्व शरीर रूप जस रवना। दिल्ली दे रस्ते दे वल अपने मुंह नूं करके जा रहा है जिस राम राय दा बहुत ही सुंदर शरीर है। डेरा प्रथम सरोपर करियो, खान पान निंदरा रस टरियो। सारयां तो पहला जड़ा पड़ा सी ਉਹ ਰੋਪੜ ਜਾ ਕੇ ਕੀਤਾ ਗਿਆ ਹੈ, ਉੱਥੇ ਖਾ ਪੀ ਕੇ ਰਾਤ ਨੂੰ ਸੁੱਤਾ। ਭਈ ਪ੍ਰਭਾਤ ਕੂਚ ਕਰ ਚੱਲੇ, ਬਾਹਣ ਨਰ ਸੇਵਕ ਸੰਗ ਭਲੇ। ਕਵੀ ਜੀ ਲਿਖਦੇ ਨੇ ਕਿ ਜਦੋਂ ਹੀ ਅਗਲੀ ਸਵੇਰ ਹੋਈ ਤੇ ਫਿਰ ਸਾਰੇ ਦੇ ਸਾਰੇ ਕੂਚ ਕਰਕੇ ਤੁਰ ਪਏ ਨੇ, ਕਿਉਂਕਿ ਇਕੱਲਾ ਰਾਮ ਰਾਏ ਹੀ ਨਹੀਂ ਜਾ ਰਿਹਾ, ਉਸ ਦੇ ਨਾਲ ਬਹੁਤ ਸਾਰੇ ਉਹਦੇ ਸੇਵਕ ਨੇ ਤੇ ਦੋ ਉਸਦੇ ਮੁੱਖ ਸਾਥੀ ਨੇ, ਇੱਕ ਗੁਰਦਾਸ ਤੇ ਦੂਸਰਾ ਤਾਰਾ। ਇਸ ਤੋਂ ਇਲਾਵਾ ਜਿਹੜਾ ਦੂਤ ਬੁਲਾਵਾ ਲੈ ਕੇ ਆਇਆ ਸੀ ਉਹ ਵੀ ਇਹਨਾਂ ਦੇ ਨਾਲ ਜਾ ਰਿਹਾ। ਕਵੀ ਜੀ ਲਿਖਦੇ ਨੇ ਭਈ ਪ੍ਰਭਾਤ ਕੂਚ ਕਰ ਚੱਲੇ, ਸਵੇਰ ਹੋਣ ਦੇ ਨਾਲ ਸਾਰੇ ਉੱਥੋਂ ਚੱਲ ਪਏ ਨੇ ਵਾਹਨਾਂ ਦੀ ਅਸਵਾਰੀ ਕਰਕੇ। ਇਸੀ ਪ੍ਰਕਾਰ ਨਿਸਾ ਜਬ ਹੋਏ, ਕਰ ਸਿਵਰ ਸੁਖ ਸੋ ਰਹਿ ਸੋਏ। ਕਵੀ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਜਦੋਂ ਰਾਤ ਹੁੰਦੀ ਹੈ ਤੇ ਫਿਰ ਡੇਰਾ ਲਾ ਲੈਂਦੇ ਨੇ, ਸੁਖ ਦੇ ਨਾਲ ਸੌਂਦੇ ਨੇ। ਕੇਤਕ ਦਿਨ ਮੈਂ ਕ੍ਰਮ ਕ੍ਰਮ ਕਰਕੇ, ਮਾਰਗ ਉਲੰਘੇ ਦੇਸ਼ ਨਿਹਰ ਕੇ। ਥੋੜੇ ਦਿਨਾਂ ਦੇ ਵਿੱਚ ਹੌਲੀ ਹੌਲੀ ਰਸਤੇ ਨੂੰ ਤੈਅ ਕਰਦੇ ਹੋਏ ਉਲੰਘੇ ਨੇ ਸਾਰਿਆਂ ਇਲਾਕਿਆਂ ਨੂੰ ਦੇਖ ਦੇਖ ਕੇ। ਗ੍ਰਾਮ ਨਗਰ ਜੇ ਤੱਕ ਮਗ ਆਏ, ਦੇਖਤ ਚੱਲੇ ਜਾਤ ਅਗੂ ਆਏ। ਜਿੰਨੇ ਵੀ ਪਿੰਡ ਨਗਰ ਰਸਤੇ ਦੇ ਵਿੱਚ ਆਏ ਨੇ ਸਾਰਿਆਂ ਨੂੰ ਦੇਖਦੇ ਦੇਖਦੇ ਅੱਗੇ ਦੀ ਅੱਗੇ ਜਾ ਰਹੇ ਨੇ। ਹਾਸ ਬਿਲਾਸ ਅਨੰਦਤ ਹੋਏ, ਦਿਨ ਗਮ ਨੇ ਨਿਸ ਸੁਖ ਸੋ ਸੋਏ। ਕਵੀ ਜੀ ਲਿਖਦੇ ਨੇ ਕਿ ਆਨੰਦ ਦੇ ਨਾਲ ਹਾਸੇ ਮਜ਼ਾਕ ਦੀਆਂ ਗੱਲਾਂ ਕਰਦਿਆਂ ਕਰਦਿਆਂ ਦਿਨ ਲੰਘ ਜਾਂਦਾ ਹੈ ਤੇ ਰਾਤ ਨੂੰ ਵੀ ਬੜੇ ਸੁਖ ਦੇ ਨਾਲ ਪੜਾ ਕਰਕੇ ਬਤੀਤ ਕਰਦੇ ਨੇ। ਨੌ ਰੰਗ ਦੂਤ ਸੰਗ ਨਿਜ ਲੀਏ, ਦਿੱਲੀ ਨਗਰ ਪ੍ਰਵੇਸ਼ਨ ਕੀਏ। ਔਰੰਗਜ਼ੇਬ ਦੇ ਦੂਤ ਨੂੰ ਨਾਲ ਲੈ ਕੇ ਆਖਰਕਾਰ ਦਿੱਲੀ ਨਗਰ ਦੇ ਵਿੱਚ ਪਹੁੰਚ ਗਏ। ਤਤ ਸ਼ਿਨ ਦੂਤ ਅਗਾਉ ਗਯੋ, ਸੋਧਿਆਵਨ ਕੀ ਦੇਤ ਸੋ ਭਯੋ। ਉਥੋਂ ਦੂਤ ਇਹਨਾਂ ਤੋਂ ਅੱਗੇ ਲੰਘਿਆ ਹੈ ਤਾਂ ਕਿ ਇਹਨਾਂ ਦੇ ਆਉਣ ਦੀ ਜਿਹੜੀ ਖਬਰ ਹੈ ਉਹ ਛੇਤੀ ਦੇ ਨਾਲ ਬਾਦਸ਼ਾਹ ਦੇ ਤੱਕ ਪਹੁੰਚਾਈ ਜਾ ਸਕੇ। ਜੋ ਸਤ ਗੁਰ ਗਾਦੀ ਪਰ ਬੈਸੇ, ਇਤ ਕੋ ਸੋ ਨਹੀਂ ਆਵਤ ਕੈਸੇ। ਦੂਤ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਪਹੁੰਚਿਆ ਹੈ, ਉਸ ਨੂੰ ਜਾ ਕੇ ਖਬਰ ਦਿੰਦਾ ਹੈ ਕਿ ਜਿਹੜੇ ਸਤਿਗੁਰੂ ਜੀ ਇਸ ਵੇਲੇ ਗੁਰਿਆਈ ਦੇ ਉੱਤੇ ਬੈਠੇ ਹੋਏ ਨੇ ਉਹਨਾਂ ਦਾ ਰਤਾ ਵੀ ਇਸ ਪਾਸੇ ਨੂੰ ਆਉਣ ਦਾ ਕੋਈ ਇਰਾਦਾ ਨਹੀਂ। ਪੁੱਤਰ ਆਪਣੋ ਪਠ ਬੇ ਕਰਿਓ, ਮੋ ਸੰਗ ਐਸੋ ਬਾਕ ਚਰਿਓ। ਕਿਉਂਕਿ ਬਾਦਸ਼ਾਹ ਨੇ ਹੁਕਮ ਕੀਤਾ ਸੀ ਕਿ ਜਿਹੜੇ ਹਰ ਰਾਏ ਨੇ, ਜਿਹੜੇ ਇਸ ਵੇਲੇ ਗੁਰਿਆਈ ਤੇ ਬੈਠੇ ਨੇ, ਉਹਨਾਂ ਨੂੰ ਬੁਲਾ ਕੇ ਲਿਆਉਣਾ, ਉਹਨਾਂ ਤੋਂ ਕਰਾਂ ਬਾਤਾਂ ਦੇਖਣੀਆਂ ਨੇ। ਦੂਤ ਆਣ ਕੇ ਕਹਿੰਦਾ ਹੈ ਕਿ ਉਹਨਾਂ ਦਾ ਇੱਥੇ ਆਉਣ ਦਾ ਕੋਈ ਇਰਾਦਾ ਨਹੀਂ ਹੈ, ਪਰ ਉਹਨਾਂ ਨੇ ਆਪਣੀ ਜਗ੍ਹਾ ਦੇ ਉੱਤੇ ਆਪਣੇ ਪੁੱਤਰ ਨੂੰ ਘੱਲਿਆ ਹੈ। ਮੋ ਸੰਘ ਐਸੇ ਬਾਕ ਉਚਰਿਓ, ਆਪਣੇ ਪੁੱਤਰ ਨੂੰ ਭੇਜਣ ਤੋਂ ਪਹਿਲਾਂ ਦੂਤ ਕਹਿੰਦਾ ਹੈ ਕਿ ਸਤਿਗੁਰਾਂ ਨੇ ਮੈਨੂੰ ਇਸ ਤਰ੍ਹਾਂ ਦੇ ਬਚਨ ਆਖੇ।
ਅਜ਼ਮਤ ਸ਼ਾਹ ਚਹਿ ਜੋ ਲਈ, ਸੋ ਹਮ ਨੇ ਨਿਜ ਸੁਤ ਕੋ ਦਈ।
ਦੂਤ ਕਹਿੰਦਾ ਹੈ ਕਿ ਸਤਿਗੁਰਾਂ ਨੇ ਆਖਿਆ ਕਿ ਤੁਹਾਡਾ ਬਾਦਸ਼ਾਹ ਸ਼ਕਤੀਆਂ ਕਰਾਂ ਮਾਤਾਂ ਦੇਖਣੀਆਂ ਚਾਹੁੰਦਾ ਹੈ, ਤੇ ਉਹ ਸਾਰੀਆਂ ਜਿਹੜੀਆਂ ਕਰਾਂ ਮਾਤਾਂ ਨੇ ਉਹ ਅਸੀਂ ਆਪਣੇ ਪੁੱਤਰ ਨੂੰ ਦੇ ਦਿੱਤੀਆਂ ਨੇ।
ਦੇਖਿਓ ਚਹਿ ਸੋ ਸਕਲ ਦਿਖੈ ਹੈ, ਇਸ ਕੋ ਕਹਿਓ ਨਿਫਲ ਨਹੀਂ ਹੋਇਆ ਹੈ।
ਸਤਿਗੁਰਾਂ ਨੇ ਆਖਿਆ ਕਿ ਜੋ ਵੀ ਤੁਹਾਡਾ ਬਾਦਸ਼ਾਹ ਦੇਖਣਾ ਚਾਹੁੰਦਾ ਹੈ ਉਹ ਸਾਰਾ ਕੁਝ ਹੀ ਮੇਰਾ ਪੁੱਤਰ ਦਿਖਾ ਦੇਗਾ, ਇਹਦਾ ਕਿਹਾ ਹੋਇਆ ਵਾਕ ਕਦੇ ਨਿਸਫਲ ਨਹੀਂ ਜਾਵੇਗਾ, ਜੋ ਮੇਰਾ ਪੁੱਤਰ ਰਾਮ ਰਾਏ ਆਖੇਗਾ ਉਹੀ ਪੂਰਾ ਹੋਵੇਗਾ।
ਅਪਰ ਸ਼ਾਹ ਕੋ ਕਾਜ ਨ ਕੋਈ, ਮਿਲਣ ਹਮਾਰੋ ਜਿਸ ਤੇ ਹੋਈ।
ਦੂਤ ਬਾਦਸ਼ਾਹ ਨੂੰ ਕਹਿੰਦਾ ਕਿ ਸਤਿਗੁਰਾਂ ਨੇ ਆਖਿਆ ਕਿ ਤੁਹਾਡਾ ਬਾਦਸ਼ਾਹ ਸਿਰਫ ਕਰਾਮਾਤਾਂ ਦੇਖਣੀਆਂ ਚਾਹੁੰਦਾ ਹੈ, ਹੋਰ ਮੇਰਾ ਤੇ ਉਹਦਾ ਮਿਲਾਪ ਦਾ ਕੋਈ ਕਾਰਨ ਨਹੀਂ ਹੈ। ਇਸ ਕਰਕੇ ਕਰਾਂ ਬਾਤਾਂ ਤੇ ਮੇਰਾ ਪੁੱਤਰ ਹੀ ਦਿਖਾ ਦੇਗਾ, ਇਸ ਕਰਕੇ ਮੈਨੂੰ ਜਾਣ ਦੀ ਕੋਈ ਲੋੜ ਨਹੀਂ।
ਸ਼ਾਹ ਜੋ ਬਾਛਤ ਹਮਨੇ ਭੇਜਾ, ਬਿਨ ਸੰਸੈ ਨਿਜ ਸੰਗ ਸੋ ਲੈ ਜਾ।
ਦੂਤ ਕਹਿੰਦਾ ਕਿ ਸਤਿਗੁਰਾਂ ਨੇ ਮੈਨੂੰ ਆਖਿਆ, ਬਾਦਸ਼ਾਹ ਦੀ ਜਿਸ ਤਰ੍ਹਾਂ ਦੀ ਚਾਹ ਹੈ ਉਹ ਅਸੀਂ ਪੁੱਤਰ ਨੂੰ ਕਰ ਦਿੱਤਾ ਹੈ, ਇਸ ਕਰਕੇ ਬਗੈਰ ਸੰਸੇ ਤੋਂ ਮੇਰੇ ਪੁੱਤਰ ਨੂੰ ਨਾ ਲੈ ਕੇ ਚਲਿਆ ਜਾ, ਮੈਨੂੰ ਇਸ ਤਰ੍ਹਾਂ ਆਖਿਆ।
ਤਿੰਨ ਕੋ ਪੁੱਤਰ ਸੰਗ ਮਮ ਆਇਓ, ਨਰ ਬਾਹਣ ਕੋ ਬਹੁ ਸਮਦਾਇਓ।
ਦੂਤ ਬਾਦਸ਼ਾਹ ਨੂੰ ਕਹਿੰਦਾ ਕਿ ਇਸ ਵੇਲੇ ਉਹਨਾਂ ਸਤਿਗੁਰਾਂ ਦਾ ਪੁੱਤਰ ਮੇਰੇ ਨਾਲ ਚੱਲ ਕੇ ਆਇਆ ਹੈ, ਉਸ ਦੇ ਨਾਲ ਉਹਦੇ ਹੋਰ ਵੀ ਬਹੁਤ ਸਾਰੇ ਸਾਥੀ ਨੇ।
ਸੁਣ ਨੌਰੰਗ ਨੇ ਹਿਰਦੈ ਵਿਚਾਰੀ, ਜੋ ਹਮ ਬਾਛਤ ਹਿਰਦੈ ਮਜਾਰੀ।
ਜਦੋਂ ਦੂਤ ਨੇ ਇਸ ਤਰ੍ਹਾਂ ਦੀ ਖਬਰ ਦਿੱਤੀ, ਔਰੰਗਜ਼ੇਬ ਨੇ ਫਿਰ ਮਨ ਦੇ ਵਿੱਚ ਵਿਚਾਰ ਕੀਤੀ ਕਿ ਜੋ ਹਮ ਬਾਛਤ ਹਿਰਦੈ ਮਜਾਰੀ, ਕਿ ਜੋ ਮੈਂ ਆਪਣੇ ਮਨ ਦੇ ਵਿੱਚ ਲਾਲਸਾ ਕਰਦਾ ਸੀ।
ਸੋ ਦਿਖ ਰਾਵਣ ਕੋ ਚੱਲ ਆਇਓ, ਪਿਤਾ ਪੁੱਤਰ ਮੈਂ ਭੇਦ ਨਾ ਪਾਇਓ।
ਸੋਚਿਆ ਬਾਦਸ਼ਾਹ ਨੇ ਕਿ ਮੇਰੇ ਮਨ ਦੀ ਚਾਹ ਸੀ ਕਿ ਕਰਾਮਾਤਾਂ ਦੇਖਾਂ, ਗੁਰੂ ਘਰ ਦੇ ਵਿੱਚ ਕਿੰਨੀਆਂ ਕਰਾਮਾਤਾਂ ਨੇ, ਉਹ ਕਰਾਮਾਤਾਂ ਦਿਖਾਉਣ ਦੇ ਵਾਸਤੇ ਉਹਨਾਂ ਦਾ ਸਤਿਗੁਰਾਂ ਦਾ ਪੁੱਤਰ ਇੱਥੇ ਚੱਲ ਕੇ ਆਇਆ ਹੈ, ਪਿਤਾ ਪੁੱਤਰ ਮੈਂ ਭੇਦ ਨਾ ਪਾਇਓ। ਜੇਕਰ ਪੁੱਤਰ ਨੂੰ ਆਖਿਆ ਹੈ ਪਿਤਾ ਨੇ ਕਿ ਉਹ ਮੇਰੇ ਜਿੰਨੀਆਂ ਹੀ ਕਰਾਮਾਤਾਂ ਦਿਖਾ ਸਕਦਾ ਹੈ, ਇਸ ਕਰਕੇ ਲੱਗਦਾ ਹੈ ਕਿ ਪੁੱਤਰ ਦੇ ਵਿੱਚ ਤੇ ਪਿਤਾ ਦੇ ਵਿੱਚ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ।
ਜੇ ਕਰਿਸ ਤੇ ਕਾਜ ਨਾ ਸਰੈ, ਬਹੁਰੇ ਹਕਾਰਨ ਤਿਸ ਕੋ ਕਰੈ।
ਸੋਚਿਆ ਕਿ ਜੇਕਰ ਹਰ ਰਾਏ ਜੀ ਦੇ ਪੁੱਤਰ ਦੇ ਕੋਲੋਂ ਕੋਈ ਵੀ ਕੰਮ ਮੇਰਾ ਸੌਰ ਨਾ ਸਕਿਆ, ਫਿਰ ਇਸ ਦੇ ਪਿਤਾ ਨੂੰ ਭਾਵ ਕੇ ਹਰ ਰਾਏ ਨੂੰ ਵੀ ਆਪਣੇ ਦਰਬਾਰ ਦੇ ਵਿੱਚ ਬੁਲਾਇਆ ਜਾਏਗਾ।
ਅਰੇ ਉਨਾ ਰਹਿ ਆਏ ਬਿਨ ਦੇਰ, ਜਿਨਿਓ ਪਠਿਓ ਸੁਤ ਸ਼ਕਤ ਬਡੇਰ।
ਮਨ ਦੇ ਵਿੱਚ ਹੀ ਸੋਚਦਾ ਹੈ ਔਰੰਗਜ਼ੇਬ ਕਿ ਜਿਨੇ ਆਪਣਾ ਪੁੱਤਰ ਭੇਜ ਦਿੱਤਾ ਹੈ ਕਰਾਮਾਤਾਂ ਦੇ ਕੇ, ਜੇਕਰ ਅਸੀਂ ਦੁਬਾਰਾ ਉਸਨੂੰ ਵੀ ਬੁਲਾਉਣ ਦੀ ਚਾਹ ਕਰਾਂਗੇ ਤੇ ਉਹ ਫਿਰ ਅੜਿਆ ਰਹਿ ਨਹੀਂ ਸਕੇਗਾ, ਆਵੇਗਾ ਹੁਕਮ ਨੂੰ ਪਾ ਕੇ।
ਇਮ ਵਿਚਾਰ ਕੈ ਮਨ ਜ ਪਠਾਏ, ਸ਼ੁਭ ਸਥਾਨ ਡੇਰਾ ਕਰਵਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਵਿਚਾਰ ਕਰਕੇ ਆਪਣੇ ਜਿਹੜੇ ਆਦਮੀ ਨੇ ਉਹ ਇਕੱਲੇ ਨੇ ਚੰਗੀ ਜਗ੍ਹਾ ਦੇ ਉੱਤੇ ਰਾਮ ਰਾਏ ਜੀ ਦਾ ਡੇਰਾ ਲਵਾਉਣ ਦੇ ਵਾਸਤੇ।
ਅਪਰ ਸੇਵ ਕੋ ਹੁਕਮ ਬਖਾਨਿਓ, ਬਾਛਤ ਵਸਤ ਦੇਹੋ ਮਹਾਨਿਓ।
ਬਹੁਤੇ ਸਾਰੇ ਸੇਵਾਦਾਰ ਨੂੰ ਹੁਕਮ ਕਰਕੇ ਭੇਜਿਆ ਗਿਆ ਹੈ ਰਾਮ ਰਾਏ ਦੀ ਸੇਵਾ ਦੇ ਵਾਸਤੇ, ਤੇ ਬਾਦਸ਼ਾਹ ਕਹਿੰਦਾ ਬਾਛਤ ਵਸਤੂ ਦੇਹੋ ਮਹਾਨਿਓ, ਚੰਗੀ ਜਗ੍ਹਾ ਦੇ ਉੱਤੇ ਉਹਨਾਂ ਦਾ ਡੇਰਾ ਲਵਾਇਆ ਜਾਵੇ ਤੇ ਜਿਹੜੀ ਚੀਜ਼ ਉਹਨਾਂ ਨੂੰ ਲੋੜੀਂਦੀ ਹੋਵੇ ਉਹ ਪਹੁੰਚਾਈ ਜਾਵੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਦਿੱਲੀ ਪੁਰ ਪਰਵੇਸ਼ ਕੈ ਨੰਦਨ ਸ੍ਰੀ ਹਰਿ ਰਾਏ, ਕਰਿਓ ਸਿਵਰ ਸ਼ੁਭ ਰੀਤ ਸੋ ਰਹਿ ਮਜਨੂ ਜਿਸ ਥਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿੱਲੀ ਦੇ ਵਿੱਚ ਪ੍ਰਵੇਸ਼ ਕੀਤਾ ਗੁਰੂ ਦੇ ਨੰਦਨ ਭਾਵ ਕੇ ਰਾਮ ਰਾਏ ਨੇ, ਉਹਦਾ ਜਿਹੜਾ ਡੇਰਾ ਸੀ ਉਹ ਲਵਾਇਆ ਗਿਆ ਹੈ ਮਜਨੂ ਦੇ ਜਗ੍ਹਾ ਦੇ ਉੱਤੇ, ਜਿਸ ਨੂੰ ਕਿ ਮਜਨੂ ਦਾ ਟਿੱਲਾ ਵੀ ਆਖਿਆ ਜਾਂਦਾ ਹੈ। ਇਸ ਵੇਲੇ ਉਸ ਜਗ੍ਹਾ ਦੇ ਉੱਤੇ ਗੁਰਦੁਆਰਾ ਜਮੁਨਾ ਦੇ ਕਿਨਾਰੇ ਦੇ ਉੱਤੇ ਬਣਿਆ ਹੋਇਆ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਔਰ ਇਸ ਤੋਂ ਇਲਾਵਾ ਛੇਵੇਂ ਪਾਤਸ਼ਾਹ ਵੀ ਉਸ ਜਗ੍ਹਾ ਦੇ ਉੱਤੇ ਟਿਕੇ ਸਨ ਇੱਕ ਸਮੇਂ ਜਾ ਕੇ।
ਤੁਰ ਕੇਸ਼ਰ ਬਹੁ ਹਿਰਦੈ ਵਿਚਾਰੇ, ਆਪਣ ਸਲਾਹੀ ਸਕਲ ਹਕਾਰੇ।
ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੇ ਤੇ ਆਪਣੇ ਸਲਾਹ ਕਰਨ ਵਾਲੇ ਜਿਹੜੇ ਸਲਾਹਕਾਰ ਸਨ ਉਹਨਾਂ ਨੂੰ ਕੋਲ ਬੁਲਾਇਆ।
ਅਜ਼ਮਤ ਦੇਨ ਹਾਰੇ ਅਬੇ ਆਇਓ, ਆਪ ਨਹੀਂ ਨਿਜ ਪੁੱਤਰ ਪਠਾਇਓ।
ਸਾਰਿਆਂ ਨੂੰ ਸੁਣਾ ਕੇ ਬਾਦਸ਼ਾਹ ਕਹਿੰਦਾ ਕਿ ਕਰਾਮਾਤਾਂ ਦਿਖਾਉਣ ਵਾਲਾ ਇੱਥੇ ਚੱਲ ਕੇ ਆ ਗਿਆ ਹੈ। ਗੁਰੂ ਆਪ ਤੇ ਨਹੀਂ ਪਹੁੰਚਿਆ ਪਰ ਆਪਣੇ ਪੁੱਤਰ ਨੂੰ ਉਸਨੇ ਕਰਾਮਾਤਾਂ ਦੇ ਕੇ ਭੇਜਿਆ।
ਹਮਸੋਂ ਬਿਨਾ ਮਿਲੇ ਇੱਕ ਵਾਰੀ ਕਰਾਮਾਤ ਕੁਛ ਦੇਹ ਦਿਖਾਰੀ।
ਔਰੰਗਜ਼ੇਬ ਨਾਲ ਦੇ ਸਾਥੀਆਂ ਨੂੰ ਕਹਿੰਦਾ ਕਿ ਮੈਂ ਚਾਹੁੰਦਾ ਹਾਂ ਕਿ ਮੈਨੂੰ ਮਿਲਣ ਤੋਂ ਬਗੈਰ ਹੀ ਇੱਕ ਵਾਰੀ ਉਹ ਆਪਣੀ ਕੁਝ ਕਰਾਮਾਤ ਦਿਖਾਵੇ।
ਹੋਏ ਅਤ ਕਠਨ ਜੋ ਬਣ ਨਹੀਂ ਆਵੇ, ਦਿਓ ਸਲਾਹ ਅਤ ਹੀਨਤ ਪਾਵੇ।
ਕਹਿੰਦਾ ਮੈਨੂੰ ਐਸੀ ਕੋਈ ਸਲਾਹ ਦਿਓ ਕਿ ਜਿਹੜੀ ਬੜੀ ਹੀ ਕਠਨ ਕਰਨ ਵਾਲੀ ਗੱਲ ਹੋਵੇ ਤੇ ਉਸ ਨੂੰ ਆਖਿਆ ਜਾਵੇ ਇਹ ਗੱਲ ਤੂੰ ਪੂਰੀ ਕਰਕੇ ਦਿਖਾ, ਜੇਕਰ ਉਹ ਉਸ ਗੱਲ ਨੂੰ ਪੂਰੀ ਨਾ ਕਰ ਸਕਿਆ ਤੇ ਹੀਣਤਾ ਦਾ ਭਾਵ ਉਹਨੂੰ ਲੈਣਾ ਪਏਗਾ।
ਕਿਆ ਕਹਿ ਪਠੈ ਕਹਾਂ ਕਰਵਾਏ, ਜਿਸ ਮੈਂ ਕਿਮ ਨਹੀਂ ਚੱਲੇ ਉਹ ਪਾਏ।
ਕਹਿੰਦਾ ਬਾਦਸ਼ਾਹ ਕਿ ਆਪਣੇ ਕੋਲ ਸੱਦਣ ਤੋਂ ਪਹਿਲਾਂ ਮੈਂ ਉਹਦੀ ਪ੍ਰੀਖਿਆ ਲੈਣੀ ਚਾਹੁੰਦਾ ਹਾਂ, ਇਸ ਕਰਕੇ ਦੱਸੋ ਕਿ ਕੀ ਕਹਿ ਕੇ ਕਲੀਏ ਕਿ ਕੀ ਸਾਨੂੰ ਦਿਖਾ, ਜਿਹੜੀ ਗੱਲ ਕਰਨੀ ਬੜੀ ਔਖੀ ਹੋਵੇ ਉਸ ਤਰ੍ਹਾਂ ਦਾ ਕੋਈ ਵਿਚਾਰ ਦਿਓ।
ਮਿਲਬੇ ਤੇ ਪੂਰਬ ਪਤੇ ਆਵੇ, ਲਖੈ ਉਚਿਤ ਤਵ ਨਿਕਟ ਬੁਲਾਵੇ।
ਕਹਿੰਦਾ ਕਿ ਆਪਣੇ ਮਿਲਾਪ ਤੋਂ ਪਹਿਲਾਂ ਹੀ ਮੈਂ ਉਸਦੀ ਪ੍ਰੀਖਿਆ ਲੈਣੀ ਚਾਹੁੰਦਾ, ਉਸ ਨੂੰ ਪਰਤਾਉਣਾ ਚਾਹੁੰਦਾ, ਜੇਕਰ ਉਚਿਤ ਹੋਇਆ ਤੇ ਫਿਰ ਆਪਣੇ ਕੋਲ ਬੁਲਾਵਾਂਗਾ, ਜੇਕਰ ਨਾ ਉਚਿਤ ਹੋਇਆ ਤੇ ਫਿਰ ਆਪਣੇ ਲਾਗੇ ਬੁਲਾਉਣ ਦੀ ਕੋਈ ਲੋੜ ਨਹੀਂ।
ਸੁਣ ਕਾਜ਼ੀ ਮੁੱਲਾ ਹਰ ਖਾਏ, ਸ਼ਾਹ ਸਰਾਂ ਬਾਕ ਸੁਣਾਏ।
ਜਦੋਂ ਇਸ ਤਰ੍ਹਾਂ ਦੀ ਬਾਦਸ਼ਾਹ ਨੇ ਗੱਲ ਕੀਤੀ, ਕਵੀ ਜੀ ਲਿਖਦੇ ਨੇ ਜਿੰਨੇ ਵੀ ਕਾਜ਼ੀ ਮੁੱਲਾਂ ਸਲਾਹਕਾਰ ਸਨ ਬਾਦਸ਼ਾਹ ਦੇ, ਉਹ ਸਾਰੇ ਦੇ ਸਾਰੇ ਸੁਣ ਕੇ ਖੁਸ਼ ਹੋਏ ਨੇ ਤੇ ਕਹਿੰਦੇ ਨੇ ਸ਼ਲਾਘਾ ਦੇ ਵਾਸਤੇ ਬਾਦਸ਼ਾਹ ਨੂੰ,
ਕਹਿੰਦੇ ਨੇ ਦਾਨਿਸ਼ ਵੰਦ ਬਿਲੰਦ ਸਭਨ ਮੈਂ, ਕਹਿ ਪਠਾ ਬਹੁ ਜਿਮ ਰੁਚੀ ਹੋਏ ਮਨ ਮੈਂ।
ਕਹਿੰਦੇ ਨੇ ਕਿ ਤੁਸੀਂ ਬਹੁਤ ਜ਼ਿਆਦਾ ਬਾਦਸ਼ਾਹ ਸਲਾਮਤ ਸਿਆਣੇ ਹੋ, ਸਾਰਿਆਂ ਤੋਂ ਵੱਡੀ ਮਤ ਦੇ ਧਾਰਨੀ ਹੋ, ਇਸ ਕਰਕੇ ਜਿਸ ਤਰ੍ਹਾਂ ਤੁਹਾਡੀ ਮਨ ਦੇ ਵਿੱਚ ਰੁਚੀ ਹੈ ਉਸੇ ਤਰ੍ਹਾਂ ਦਾ ਹੁਕਮ ਕਰਕੇ ਭੇਜੋ।
ਅਸ਼ਟ ਸਿੱਧ ਹੋਵਤ ਜਿਨ ਮਾਹੀ, ਲੱਗਦੀ ਰਗ ਆਦਕ ਬਨ ਜਾਹੀ।
ਕਹਿੰਦੇ ਨੇ ਕਿ ਜਿਨ੍ਹਾਂ ਦੇ ਵਿੱਚ ਰਿੱਧੀਆਂ ਸਿੱਧੀਆਂ ਹੁੰਦੀਆਂ ਨੇ ਐਸੇ ਮਨੁੱਖ ਛੋਟੇ ਵੀ ਬਣ ਜਾਂਦੇ ਨੇ ਤੇ ਵੱਡੇ ਤੋਂ ਵੱਡੇ ਵੀ ਬਣ ਜਾਂਦੇ ਨੇ।
ਅਪਰ ਅਨੇਕ ਪ੍ਰਕਾਰ ਨ ਬਾਤ, ਸੋ ਕਰ ਲੇਤ ਜਗਤ ਬਕੇਆਤ।
ਕਹਿੰਦੇ ਨੇ ਬਾਦਸ਼ਾਹ ਸਲਾਮਤ ਅਨੇਕਾਂ ਪ੍ਰਕਾਰ ਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਕਰ ਲੈਂਦੇ ਨੇ, ਜਗਤ ਨੂੰ ਦਿਖਾ ਦਿੰਦੇ ਨੇ ਅਚੰਭੇ ਵਾਲੀਆਂ ਗੱਲਾਂ ਕਰਕੇ।
ਆਚਰਜ ਕੋ ਦਿਖਾਏ ਬਿਦ ਨਾਨਾ, ਜੋ ਬੁੱਧ ਬਲ ਤੇ ਸਕੇ ਨਾ ਜਾਣਾ।
ਜਿਹੜੇ ਕਰਾਮਾਤੀ ਮਨੁੱਖ ਹੁੰਦੇ ਨੇ ਉਹ ਹੈਰਾਨੀ ਦੀ ਗੱਲ ਕਰਕੇ ਦਿਖਾ ਦਿੰਦੇ ਨੇ, ਜਿਹੜੀ ਗੱਲ ਨਾ ਬੁੱਧੀ ਸੋਚ ਸਕਦੀ ਹੈ ਤੇ ਨਾ ਹੀ ਜਿਸ ਨੂੰ ਕਿਸੇ ਤਰੀਕੇ ਦੇ ਨਾਲ ਪੂਰਾ ਕੀਤਾ ਜਾ ਸਕਦਾ।
ਸਭ ਤੇ ਉਲੰਘ ਏਕ ਹੈ ਬਾਤ, ਮ੍ਰਿਤਕ ਜੀਵਾਵਨ ਕੀ ਬਖੇਆਤ।
ਸਾਰੇ ਕਾਜ਼ੀ ਤੇ ਮੁੱਲਾਂ ਬਾਦਸ਼ਾਹ ਨੂੰ ਕਹਿੰਦੇ ਨੇ ਕਿ ਹੋਰ ਸਾਰੀਆਂ ਗੱਲਾਂ ਤੇ ਸੌਖੀਆਂ ਨੇ, ਪਰ ਸਾਰੀਆਂ ਗੱਲਾਂ ਨੂੰ ਉਲੰਘ ਕੇ ਇੱਕ ਜਿਹੜੀ ਗੱਲ ਹੈ ਉਹ ਬਹੁਤ ਹੀ ਕਰਨੀ ਔਖੀ ਹੈ। ਮ੍ਰਿਤਕ ਜੀਵਾਵਨ ਕੀ ਬਖਿਆਤ, ਕਿ ਕਿਸੇ ਮੁਰਦੇ ਨੂੰ ਜ਼ਿੰਦਾ ਕਰ ਦੇਣਾ ਇਹ ਸਾਰਿਆਂ ਤੋਂ ਵੱਡੀ ਕਰਾਮਾਤ ਮੰਨੀ ਜਾਂਦੀ ਹੈ।
ਇਸ ਮੈਂ ਏਕ ਕਰੋ ਚਤੁਰਾਈ, ਜਿਸ ਪ੍ਰਕਾਰ ਹਮ ਕਹਿ ਬੁਝਾਈ।
ਇਸ ਕਰਕੇ ਜੇਕਰ ਸਾਡੇ ਤੋਂ ਸਲਾਹ ਪੁੱਛਦੇ ਹੋ, ਅਸੀਂ ਇੱਕ ਚਤੁਰਾਈ ਦੀ ਗੱਲ ਦੱਸਦੇ ਹਾਂ, ਜਿਹੜੀ ਚਤੁਰਾਈ ਸਾਨੂੰ ਕਰਨੀ ਹੋਵੇਗੀ, ਜਿਸ ਪ੍ਰਕਾਰ ਹਮ ਕਹਿ ਬੁਝਾਈ, ਜਿਸ ਤਰ੍ਹਾਂ ਬਾਦਸ਼ਾਹ ਸਲਾਮਤ ਅਸੀਂ ਦੱਸਦੇ ਹਾਂ ਉਸੇ ਤਰ੍ਹਾਂ ਕਰੋ।
ਹੋ ਮ੍ਰਿਤਕ ਕੋ ਦੇਹ ਜੋ ਪਰਿਓ, ਤਿਸੈ ਜਿਵਾਏ ਦੇਤ ਕਰ ਖਰਿਓ।
ਕਹਿੰਦੇ ਨੇ ਕਿ ਜਿਹਦੇ ਵਿੱਚ ਸਾਰਿਆਂ ਤੋਂ ਵੱਡੀਆਂ ਕਰਾਮਾਤਾਂ ਹੁੰਦੀਆਂ ਨੇ ਉਹ ਮਰੇ ਹੋਏ ਸਰੀਰ ਦੇ ਵਿੱਚ ਪ੍ਰਾਣ ਪਾ ਦਿੰਦਾ ਤੇ ਉਸ ਨੂੰ ਜਿੰਦਾ ਕਰਕੇ ਖਿਲਾਰ ਦਿੰਦਾ, ਇਹ ਸਭ ਤੋਂ ਵੱਡੀ ਕਰਾਮਾਤ ਹੁੰਦੀ।
ਕਹਿੰਦੇ ਨੇ ਜੇਕਰ ਦੇਹ ਜਾਏ ਦਫਨਾਈ,
ਕਿਦੋਂ ਹੋਏ ਕਿਸ ਬਿਧ ਲੇਖ ਆਈ। ਪਰ ਜੇਕਰ ਮਰੇ ਹੋਏ ਸਰੀਰ ਨੂੰ ਦਫ਼ਨ ਕਰ ਦਿੱਤਾ ਜਾਵੇ, ਦਬਾ ਦਿੱਤਾ ਜਾਵੇ, ਜਾਂ ਫਿਰ ਮ੍ਰਿਤਕ ਸਰੀਰ ਨੂੰ ਕਿਸੇ ਜੀਵ ਨੇ ਖਾ ਲਿਆ ਹੋਵੇ।
ਕਿਦੋਂ ਅਗਨ ਕੇ ਬੀਚ ਜਰਾਵੇ, ਦਿਖਿਓ ਨਾ ਅਬਲੋ ਤਾਹੇ ਜੀਵਾਵੇ।
ਕਹਿੰਦੇ ਨੇ ਕਿ ਜਿਹੜੇ ਸਾਰਿਆਂ ਤੋਂ ਵੱਡੇ ਕਰਾਮਾਤੀ ਪੁਰਸ਼ ਨੇ, ਉਹ ਮੁਰਦੇ ਨੂੰ ਜ਼ਿੰਦਾ ਕਰ ਦਿੰਦੇ ਨੇ। ਇਹ ਤੇ ਕਈ ਵਾਰੀ ਦੇਖਿਆ ਵੀ ਹੈ ਔਰ ਸੁਣਿਆ ਵੀ ਹੈ। ਪਰ ਕਹਿੰਦੇ ਨੇ ਕਿ ਜੇਕਰ ਮਰੇ ਹੋਏ ਸਰੀਰ ਨੂੰ ਦੱਬ ਦਿੱਤਾ ਜਾਵੇ, ਜਾਂ ਫਿਰ ਅੱਗ ਦੇ ਵਿੱਚ ਉਸਦੇ ਸਰੀਰ ਨੂੰ ਸਾੜ ਕੇ ਨਸ਼ਟ ਕਰ ਦਿੱਤਾ ਜਾਵੇ, ਜਾਂ ਫਿਰ ਕਿਸੇ ਜੀਵ ਨੇ ਉਸ ਨੂੰ ਖਾ ਲਿਆ ਹੋਵੇ, ਕਹਿਣ ਤੋਂ ਪਾਵੇ ਕਿ ਜਿਹੜਾ ਮਰਿਆ ਹੈ ਉਹਦਾ ਸਰੀਰ ਹੀ ਜੇਕਰ ਮੌਜੂਦ ਨਾ ਹੋਵੇ, ਤੇ ਐਸਾ ਕੋਈ ਵੀ ਅੱਜ ਤੱਕ ਨਹੀਂ ਦੇਖਿਆ ਕਿ ਸਰੀਰ ਤੋਂ ਬਗੈਰ ਹੀ ਉਸ ਮਰੇ ਹੋਏ ਨੂੰ ਜ਼ਿੰਦਾ ਕਰ ਦੇਵੇ। ਕਹਿਣ ਤੋਂ ਪਾਵੇ ਕਿ ਜੋ ਮਰਿਆ ਹੈ ਉਸਦਾ ਸਰੀਰ ਮੌਜੂਦ ਹੋਣਾ ਚਾਹੀਦਾ, ਤਾਂ ਕਿ ਉਹ ਸਰੀਰ ਦੇ ਵਿੱਚ ਪ੍ਰਾਣ ਪਾ ਕੇ ਕਰਾਮਾਤ ਦੇ ਨਾਲ ਉਸ ਨੂੰ ਜਿਉਂਦਾ ਕਰ ਦਿੱਤਾ ਜਾਵੇ। ਪਰ ਜਿਹੜਾ ਮਰ ਗਿਆ ਹੈ ਉਸਦਾ ਸਰੀਰ ਵੀ ਨਸ਼ਟ ਹੋ ਗਿਆ, ਕੋਈ ਨਾਂ ਨਿਸ਼ਾਨ ਹੀ ਨਹੀਂ ਹੈ, ਫਿਰ ਉਸ ਨੂੰ ਜਿੰਦਾ ਕਰੇ, ਐਸਾ ਅੱਜ ਤੱਕ ਕੋਈ ਨਹੀਂ ਦੇਖਿਆ।
ਯਾਂ ਤੇ ਛਲ ਕੀ ਜੈ ਇਸ ਪਾਂਤੀ, ਦਿਓ ਬਕਰਾ ਜ਼ਾਫਤ ਕਹਿ ਬਾਤੀ।
ਇਸ ਕਰਕੇ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਛਲ ਕਰੋ, ਇਸ ਤਰ੍ਹਾਂ ਦਾ ਕਪਟ ਕਰੋ ਜਿਸ ਤਰ੍ਹਾਂ ਦਾ ਅਸੀਂ ਤੁਹਾਨੂੰ ਕਹਿ ਰਹੇ ਹਾਂ। ਇੱਕ ਬੱਕਰਾ ਜ਼ਾਫਤ ਕਹਿ ਬਾਤੀ, ਕਹਿੰਦੇ ਨੇ ਕਿ ਇੱਕ ਬੱਕਰਾ ਦਿਓ ਜ਼ਾਫਤ ਦੇ ਵਾਸਤੇ। ਪ੍ਰਾਹੁਣਚਾਰੀ ਦੀ ਰੋਟੀ ਨੂੰ ਆਖਿਆ ਜਾਂਦਾ ਹੈ ਜ਼ਾਫਤ।
ਅਪਰ ਵਸਤ ਸਗਰੀ ਪਹੁੰਚਾਵੋ, ਸਨ ਮਾਨੋ ਸਭ ਬਿਦ ਹਰ ਖਾਵੋ।
ਕਹਿੰਦੇ ਨੇ ਕਿ ਹੋਰ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਪਹੁੰਚਾਈਆਂ ਜਾਣ, ਬੜਾ ਸਨਮਾਨ ਉਸਦਾ ਕੀਤਾ ਜਾਵੇ।
ਰਾਤਰ ਵਿਖੇ ਤੇ ਸਿਆਮਖ ਖਾਏ, ਨਹੀਂ ਸਰੀਰ ਅੱਜ ਕੋ ਪੁੰਨ ਪਾਏ।
ਕਹਿੰਦੇ ਨੇ ਕਿ ਰਾਤ ਦੇ ਵੇਲੇ ਜਦੋਂ ਮਾਸ ਨੂੰ ਖਾਏਗਾ ਤੇ ਬੱਕਰਾ ਜਿਹੜਾ ਭੇਜਣਾ ਹੈ ਉਸਦਾ ਸਰੀਰ ਵੀ ਬਿਲਕੁਲ ਖਤਮ ਹੋ ਜਾਏਗਾ, ਤੇ ਫਿਰ ਉਸਦੇ ਵਿੱਚ ਕਿਵੇਂ ਪ੍ਰਾਣ ਪਾਵੇਗਾ, ਕਿਉਂਕਿ ਸਾਰੇ ਦਾ ਸਾਰਾ ਉਹ ਖਾਧਾ ਜਾਵੇਗਾ।
ਹੋਏ ਪ੍ਰਾਤ ਕੇ ਸੋ ਮੰਗਵਾਵੋ, ਸ਼ਹਿਜਾਦੇ ਕੋ ਨਾਮ ਸੁਣਾਵੋ।
ਕਹਿੰਦੇ ਨੇ ਰਾਤ ਦੇ ਵੇਲੇ ਉਹ ਬੱਕਰੇ ਦੇ ਮਾਸ ਨੂੰ ਖਾ ਲਏਗਾ, ਤੇ ਸਵੇਰ ਹੋਣ ਦੇ ਨਾਲ ਹੀ ਤੁਸੀਂ ਹੁਕਮ ਕਰਕੇ ਆਖਿਓ ਕਿ ਸਾਡਾ ਦਿੱਤਾ ਹੋਇਆ ਜਿਹੜਾ ਬੱਕਰਾ ਹੈ ਉਹ ਤੂੰ ਵਾਪਸ ਕਰ, ਸ਼ਹਿਜਾਦੇ ਕੋ ਨਾਮ ਸੁਣਾਵੋ। ਕਹਿੰਦੇ ਨੇ ਕਿ ਆਪਣੇ ਪੁੱਤਰ ਸ਼ਹਿਜਾਦੇ ਦਾ ਨਾਮ ਲਾ ਦੇਵੇਂ। ਕਹਿਣ ਤੋਂ ਪਾਵੇ ਹੈ ਕਿ ਬੱਕਰਾ ਬਾਦਸ਼ਾਹ ਦੇ ਸ਼ਹਿਜਾਦੇ ਦਾ ਸੀ, ਹੁਣ ਉਹ ਮੰਗਦਾ ਹੈ, ਗਲਤੀ ਨਾਲ ਤੁਹਾਨੂੰ ਘੱਲ ਬੈਠੇ ਹਾਂ, ਇਸ ਕਰਕੇ ਬੱਕਰਾ ਵਾਪਸ ਦਿਓ। ਇਸ ਤਰ੍ਹਾਂ ਦੀ ਗੱਲ ਆਖ ਕੇ ਭੇਜੀ ਜਾਏਗੀ।
ਇਮ ਛਲ ਤੇ ਬਾਂਛਤ ਕੋ ਪਾਵੋ, ਨਹੀਂ ਜੀਵੈ ਤਬ ਸ਼ਰਾ ਮਨਾਵੋ।
ਕਹਿੰਦੇ ਨੇ ਕਿਸ ਤਰ੍ਹਾਂ ਦਾ ਛਲ ਕਰਕੇ ਤੇਰੇ ਮਨ ਦੀ ਮੁਰਾਦ ਪੂਰੀ ਹੋਵੇਗੀ, ਲੱਗਦਾ ਹੈ ਨਹੀਂ ਜੀਵੈ ਤਬ ਸ਼ਰਾ ਮਨਾਵੈ, ਕਿ ਜਿਸ ਬੱਕਰੇ ਦਾ ਨਾਮ ਨਿਸ਼ਾਨ ਹੀ ਨਹੀਂ ਹੋਵੇਗਾ ਉਸ ਨੂੰ ਕਿਸ ਤਰ੍ਹਾਂ ਜਿਉਂਦਾ ਕਰੇਗਾ। ਇਸ ਕਰਕੇ ਜੇਕਰ ਉਹ ਤੇਰੀ ਗੱਲ ਨੂੰ ਪੂਰਾ ਨਾ ਕਰ ਸਕਿਆ, ਬੱਕਰਾ ਤੈਨੂੰ ਵਾਪਸ ਨਾ ਦੇ ਸਕਿਆ, ਤੇ ਫਿਰ ਤੂੰ ਆਪਣੀ ਸ਼ਰ੍ਹਾਂ ਦੀ ਗੱਲ ਉਸ ਨੂੰ ਮਨਵਾਵੀਂ।
ਕਰਾਮਾਤ ਅਤ ਹੋਏ ਬਡੇਰੀ, ਤਬ ਬਚ ਹੈ ਨਤ ਪਰੈ ਕੁਫੇਰੀ।
ਕਹਿੰਦੇ ਨੇ ਕਿ ਜੇਕਰ ਉਸ ਦੇ ਵਿੱਚ ਸਾਰਿਆਂ ਤੋਂ ਵੱਡੀ ਕਰਾਮਾਤ ਹੋਈ ਤਾਂ ਤੇ ਉਸਦਾ ਬਚਾਅ ਹੋਵੇਗਾ, ਨਹੀਂ ਤੇ ਉਸਦੀ ਕਰਾਮਾਤ ਉਸ ਨੂੰ ਪੁੱਠੀ ਪੈ ਗਈ, ਭਾਵ ਕਿ ਉਹ ਇਸ ਤਰ੍ਹਾਂ ਦਾ ਕੰਮ ਉਹ ਕਰ ਨਹੀਂ ਸਕੇਗਾ।
ਇਮ ਸਲਾਹ ਜਬ ਦੀਨ ਸਲਾਹੀ, ਨਿੱਕੀ ਮਾਨ ਸ਼ਾਹ ਮਨ ਮਾਹੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਲਾਹਕਾਰਾਂ ਨੇ ਇਸ ਤਰ੍ਹਾਂ ਦੀ ਉਸ ਨੂੰ ਸਲਾਹ ਦਿੱਤੀ ਹੈ, ਉਹਨਾਂ ਦੀ ਦਿੱਤੀ ਹੋਈ ਸਲਾਹ ਨੂੰ ਬਾਦਸ਼ਾਹ ਨੇ ਚੰਗਾ ਮੰਨਿਆ।
ਚਿਤ ਵੈ ਚਿਤ ਅੱਜ ਕਿਉਂ ਨਾ ਜੀਵੈ, ਤਬ ਹਮਰੇ ਮਤ ਮੈਂ ਸੋਥੀ ਵੈ।
ਸੋਚਦਾ ਹੈ ਔਰੰਗਜ਼ੇਬ ਬਾਦਸ਼ਾਹ ਇਸ ਤਰ੍ਹਾਂ ਕਰਨ ਦੇ ਨਾਲ ਕਦੇ ਵੀ ਬੱਕਰੇ ਨੂੰ ਜਿਉਂਦਾ ਕਰ ਨਹੀਂ ਸਕੇਗਾ, ਜੇਕਰ ਜਿਉਂਦਾ ਨਹੀਂ ਕਰੇਗਾ ਤੇ ਫਿਰ ਸਾਡੇ ਮਤ ਦੇ ਵਿੱਚ ਉਸ ਨੂੰ ਆਉਣਾ ਪਏਗਾ।
ਸਭ ਵਸਤੂ ਪਹੁੰਚਾਵਨ ਕੀਨਸ, ਖਾਣ ਪਾਣ ਸਭ ਬਿਦ ਕੇ ਦੀਨਸ।
ਕਵੀ ਜੀ ਲਿਖਦੇ ਨੇ ਕਿ ਸਾਰੀਆਂ ਵਸਤੂਆਂ ਪਹੁੰਚਾਈਆਂ ਗਈਆਂ ਨੇ ਰਾਮ ਰਾਜ ਦੇ ਕੋਲ, ਖਾਣ ਪੀਣ ਦੀਆਂ ਸਾਰੀਆਂ ਚੀਜ਼ਾਂ ਵਿਧੀ ਦੇ ਨਾਲ ਦਿੱਤੀਆਂ ਗਈਆਂ।
शाह अपनो अज मंगवायो महापुष्ट बहु शुष्ट सुहायो। इस तों बाद हुक्म करके बादशाह ने हुक्म करके एक बकरा मंगवा लिया है जिहड़ा बहुत ही ज्यादा रिष्ट पुष्ट है और बहुत ही ज्यादा श्रेष्ठ है। हित खावन के सो तह भेजा कहियो सकल वस्तु संग ले जा। दूत ने आख्या है ये बकरा भी खान दे वास्ते उन्हां नू जाके देया और होर भी चीजां नाल लेके जा। जह श्री राम राय किया डेरा तह पहुंचे ले कर सब हेरा। जेड़े बादशाह दे कर्मचारी सन उथे पहुंचे ने डेरे ते जिथे राम राय ने अपना डेरा लाया से होर भी चीजां नू लेके गए। इस तों इलावा एक बकरा मार के लै गए। शाह दिशा ते कह कर दीनस जाफत पठी मान तुम कीनस। बादशाह दे कर्मचारी राम राय जी नू जाके कहंदे ने के बादशाह तुहाडे उत्ते बहुत ज्यादा प्रसन्न होया अपने वल्लों उन्हें तुहाडे वास्ते जाफत कली। सर्ब सौज एह ले हो संभारी लीजे अज कर ले हो यहारी। सारियां चीजां भी बादशाह ने देखो कलियां ने इन्हां नू संभाल लो। और इस तों इलावा कहिंदे ने कि आ जिहड़ा बकरा से मार के लिया है ये भी विशेष तौर दे उत्ते तुहाडे वास्ते उन्हें भेजे। शाह पठ्यो सब दे कर गए मत श्री राम राय लख लए। ग्रंथाकार भाई संतोख सिंह जी लिखते ने जो भी बादशाह ने भेजा सी वो सारा कुछ दे के गए ने। जिस देन वालियां चीजां दे विच एक मरिया होया बकरा भी शामिल है। मत श्री राम राय लख रहे भाव के बुद्धि दे विच उन्हां दा मता राम राय जी ने जान लिया। अपन नरन सो कहबो कीन हित आहार के बाड़े अज दीन। अपने नाल दे साथियों नू राम राय जी कहिंदे ने के देखो आहार दे वास्ते भोजन दे वास्ते एक बकरा भी साडे खाण दे वास्ते बादशाह ने कल्या। इसे आमख ना करो रसोई खाले अस्त नहीं दीजे खोई। हुण बकरा मार के भेजा गया इस आमख ना करो रसोई। राम राय जी कहिंदे ने कि जिहड़ा बकरे दा मास है इहदी रसोई तैयार नहीं करनी भाव कि इस नूं नहीं पकाउणा क्योंकि असीं ते मास खांदे नहीं आ। खाल अस्ती नहीं दीजा कोई। कहिंदे ने राम राय अपने सेवकां नूं कि इस दे मास नूं ते नहीं पकाउणा पर एक गल मैं तुहानूं कहणी चाहुंदा हां कि बकरे दी जिहड़ी बाहरली खल है ते उस दीआं जिहड़ीआं हड्डीआं ने ना उह नहीं गवाउणीआं उहनां नूं सांभ के रखणा। अब मरियो एक टंगरी ले हो बड़ काजी के कर पट दे हो। राम राय जी अपने सेवकां नू कहिंदे ने के ए हुण मरिया होया है इहदी एक टंग कढ के पाव के एक लत कढ के सारिआं तों वड्डा जिहड़ा काजी है उहदे घर दे विच भेज दिओ। कवि संतोख सिंह जी लिखते ने कि सुन के सेवका ने उसे तरह का काम किया है जिहड़ा वह मरिया होया अज से जिहड़ा के भेजा गया से बादशाह दे वल्लों। ले काजी के घर में गए राम राय के आवत पए। ओदियां हड्डियां नूं बाहर कढ लिया गया जिहड़ी बाहरली खल सी वह भी वखरी कर ली वह काजी दे घर लैके चले गए जिहड़ा के बादशाह का मुख काजी सी। राम राय के आवत पए ते उन्हां ने जाके काजी नूं आख्या कि राम राय जी इत्थे दिल्ली दे विच पहुंचे ने तुसीं सुनिया ही होवेगा। तिन टिग जाफत भेजी शाह एह आमख पठियो तुम पाह। राम राय दे सेवक जाके काजी नूं कहिंदे ने कि बादशाह सलामत ने उन्हां दे वास्ते याफत भेजी है ते ये जिहड़ा मास है ना ये तुहाडे वास्ते अगों राम राय ने कल्या। अपर कुशल को बूजन कहियो रावर साथ मिलन को चाहियो। ਇਸ ਤੋਂ ਇਲਾਵਾ ਉਸ ਵੱਡੇ ਕਾਜੀ ਨੂੰ ਰਾਮ ਰਾਜ ਦੇ ਸੇਵਕ ਕਹਿੰਦੇ ਨੇ ਕਿ ਰਾਮ ਰਾਜ ਜੀ ਨੇ ਤੁਹਾਡੇ ਸੁੱਖ ਸਾਂਤ ਦੀ ਖਬਰ ਵੀ ਪੁੱਛੀ ਹੈ। ਇਸ ਤੋਂ ਇਲਾਵਾ ਰਾਮ ਰਾਏ ਕਿਸੇ ਸਮੇਂ ਤੁਹਾਨੂੰ ਵੀ ਮਿਲਣਾ ਚਾਹੁੰਦੇ ਨੇ। ਸੁਣ ਕਾਜੀ ਜਿਸ ਮਨ ਅਹੰਕਾਰੇ ਲੈ ਕਰ ਆਮਖ ਹਿਰਦੈ ਵਿਚਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਜੀ ਨੇ ਸਾਰੀਆਂ ਗੱਲਾਂ ਨੂੰ ਸੁਣਿਆ ਹੈ। ਜਿਹਦੇ ਮਨ ਦੇ ਵਿੱਚ ਵੱਡਾ ਅਹੰਕਾਰ ਸੀ ਉਹਨੇ ਮਾਸ ਨੂੰ ਪ੍ਰਵਾਨ ਕੀਤਾ ਤੇ ਮਨ ਦੇ ਵਿੱਚ ਕਾਜੀ ਸੋਚਣ ਲੱਗਾ। ਕਰਨ ਖੁਸ਼ਾਮਦ ਪਾਸ ਹਮਾਰੇ ਪਠਿਓ ਮਾਸ ਹਿਤ ਕਰਨ ਅਹਾਰੇ। ਹੰਕਾਰੀ ਕਾਜੀ ਸੋਚਦਾ ਹੈ ਮੇਰੀ ਖੁਸ਼ਾਮਦ ਕਰਨ ਦੇ ਵਾਸਤੇ ਮੇਰੇ ਕੋਲ ਇਹ ਰਾਮ ਰਾਏ ਨੇ ਖਾਣ ਦੇ ਵਾਸਤੇ ਮਾਸ ਭੇਜਿਆ ਜਿਹੜਾ ਉਹਨੂੰ ਬਾਦਸ਼ਾਹ ਨੇ ਅਰਪਣ ਕੀਤਾ। ਸ਼ਾਹ ਨਿਕਟ ਨੀ ਕੀ ਕਹਿ ਬਾਤ ਜਾਣਤ ਹੈ ਇਹ ਨਿਤ ਢਿੱਗ ਜਾਤ। ਕਾਜੀ ਸੋਚਦਾ ਹੈ ਕਿ ਰਾਮ ਰਾਏ ਨੇ ਸੋਚਿਆ ਹੋਵੇਗਾ ਕਿ ਬਾਦਸ਼ਾਹ ਦੇ ਕੋਲ ਹਮੇਸ਼ਾ ਆਉਂਦਾ ਜਾਂਦਾ ਹੈ ਇਹ ਵੱਡਾ ਕਾਜੀ, ਇਸ ਕਰਕੇ ਬਾਦਸ਼ਾਹ ਦੇ ਨਾਲ ਮੇਰੀ ਚੰਗੀ ਗੱਲਬਾਤ ਇਹ ਕਰਾ ਦੇਗਾ। ਇਸ ਤਰ੍ਹਾਂ ਦੀ ਉਸਨੇ ਸੋਚ ਸੋਚੀ। ਇਮ ਚਿਤ ਵਿਤ ਆਮਖ ਪਕਵਾਇਓ ਆਪਣੇ ਖਾਣੇ ਮੋ ਕਰ ਖਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਵਿਚਾਰ ਕਰਕੇ ਉਹ ਭੇਜਿਆ ਹੋਇਆ ਜਿਹੜਾ ਮਾਸ ਸੀ ਉਸ ਨੂੰ ਕਾਜੀ ਨੇ ਪਕਵਾਇਆ ਆਪਣੇ ਖਾਣੇ ਦੇ ਨਾਲ ਰਲਾ ਕੇ ਖਾਧਾ। ਇਤ ਸ੍ਰੀ ਰਾਮ ਰਾਏ ਤਿਮ ਕਰਿਓ ਅਸਤ ਖਾਲ ਇਕ ਥਲ ਕਰ ਧਰਿਓ। ਤੇ ਕਵੀ ਜੀ ਲਿਖਦੇ ਨੇ ਦੂਸਰੇ ਪਾਸੇ ਰਾਮ ਰਾਏ ਜੀ ਦੇ ਦਿੱਤੇ ਹੋਏ ਹੁਕਮ ਦੇ ਅਨੁਸਾਰ ਸੇਵਕਾਂ ਨੇ ਉਸੇ ਤਰ੍ਹਾਂ ਦਾ ਕੰਮ ਕੀਤਾ ਕਿ ਉਹਦੀ ਜਿਹੜੀ ਬਾਹਰਲੀ ਖਲ ਸੀ ਉਹ ਵੀ ਸਾਂਭ ਕੇ ਰੱਖ ਲਈ ਸੀ ਤੇ ਹੱਡੀਆਂ ਵੀ ਇੱਕ ਪਾਸੇ ਰੱਖ ਲਈਆਂ ਸਨ। ਜਾਮਣ ਵਿਖੇ ਪੌੜ ਕਰ ਸੋਏ ਭਈ ਪ੍ਰਭਾਤ ਪੁਨ ਜਾਗਰਣ ਹੋਏ। ਰਾਤ ਦੇ ਵੇਲੇ ਸਾਰੇ ਦੇ ਸਾਰੇ ਸੁੱਤੇ ਨੇ, ਜਦੋਂ ਹੀ ਅਗਲੀ ਸਵੇਰ ਹੋਈ ਤੇ ਸਾਰੇ ਜਾਗੇ। ਕਰ ਇਸ਼ਨਾਨ ਪੜ ਕਰ ਗੁਰਬਾਣੀ ਬੈਠ ਰਹੇ ਸੁਖ ਸੋ ਤਿਸ ਥਾਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰਬਾਣੀ ਦਾ ਰਾਮ ਰਾਏ ਨੇ ਪਾਠ ਕੀਤਾ ਤੇ ਨਾਲ ਦੇ ਜਿਹੜੇ ਸਾਥੀ ਸਨ ਉਹ ਵੀ ਸੁੱਖ ਦੇ ਨਾਲ ਆਪਣਾ ਭਜਨ ਬਾਣੀ ਕਰਕੇ ਆਪਣੀ ਜਗ੍ਹਾ ਦੇ ਉੱਤੇ ਟਿਕੇ ਰਹੇ। ਉਤ ਨੌ ਰੰਗੇ ਸਭਾ ਲਗਾਈ ਕਾਜ਼ੀ ਮੁੱਲਾਂ ਗੇ ਸਮੁਦਾਈ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਔਰੰਗਜ਼ੇਬ ਨੇ ਆਪਣੀ ਵੱਡੀ ਸਭਾ ਨੂੰ ਲਾਇਆ ਹੈ, ਜਿਸ ਸਭਾ ਦੇ ਵਿੱਚ ਸਾਰੇ ਵੱਡੇ ਵੱਡੇ ਕਾਜ਼ੀ ਤੇ ਮੁੱਲਾਂ ਇਕੱਠੇ ਹੋਏ। ਕਰਿਓ ਜ਼ਿਕਰ ਅੱਜ ਤਹਾਂ ਪਠਾਇਓ ਤੇ ਕਚਹਿਰੀ ਦੇ ਵਿੱਚ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਉਸ ਰਾਤ ਵਾਲੀ ਗੱਲ ਦਾ ਜ਼ਿਕਰ ਚੱਲ ਪਿਆ ਕਿ ਰਾਤ ਰਾਮ ਰਾਏ ਦੇ ਖਾਣ ਦੇ ਵਾਸਤੇ ਇੱਕ ਬੱਕਰੇ ਨੂੰ ਘੱਲਿਆ ਸੀ, ਦੱਸੋ ਉਸਦਾ ਕੀ ਬਣਿਆ। ਭੇਜੋ ਨਰ ਸੁਧ ਲੈ ਬੇਕਾਰਨ ਜਾਏ ਸੋ ਕੀਨ ਸਨੀਕ ਨਿਹਾਰਨ। ਖਬਰ ਲੈਣ ਦੇ ਵਾਸਤੇ ਇੱਕ ਆਦਮੀ ਨੂੰ ਭੇਜਿਆ ਗਿਆ ਹੈ ਰਾਮ ਰਾਏ ਦੇ ਡੇਰੇ ਦੇ ਉੱਤੇ, ਜਾਏ ਸੋ ਕੀਨ ਸਨੀਕ ਨਿਹਾਰਨ, ਜਾ ਕੇ ਉਹਨੇ ਚੰਗੇ ਤਰੀਕੇ ਦੇ ਨਾਲ ਨਿਹਾਰਿਆ ਦੇਖਿਆ। ਜਾਣਿਓ ਸੁਣਿਓ ਰਹਿਣ ਮੇ ਖਾਇਓ ਆਏ ਤੁਰਤ ਨੌ ਰੰਗ ਸੁਣਾਇਓ। ਕਿਉਂਕਿ ਹੱਡੀਆਂ ਵੀ ਵੱਖਰੀਆਂ ਪਈਆਂ ਸਨ, ਖਲ ਵੀ ਉੱਥੇ ਪਈ ਹੋਈ ਸੀ, ਉਹਨਾਂ ਹੱਡੀਆਂ ਤੇ ਖਲ ਨੂੰ ਦੇਖ ਕੇ ਉਸ ਵੇਖਣ ਵਾਲੇ ਨੇ ਪ੍ਰਤੀਤ ਕਰ ਲਈ ਕਿ ਰਾਤ ਦੇ ਵੇਲੇ ਇਹਨਾਂ ਨੇ ਬੱਕਰੇ ਦਾ ਮਾਸ ਖਾ ਲਿਆ ਹੈ। ਆਏ ਤੁਰਤ ਨੌ ਰੰਗ ਸੁਣਾਇਓ, ਉਸ ਨੇ ਤੁਰੰਤ ਹੀ ਆਣ ਕੇ ਖਬਰ ਦਿੱਤੀ ਬਾਦਸ਼ਾਹ ਔਰੰਗਜ਼ੇਬ ਨੂੰ। ਸ਼ਾਹ ਕਹਿਓ ਬਾਂ ਛਤ ਚਿਤ ਹੋਈ ਅਵ ਜਾ ਚੋ ਅਜ ਪਠ ਨਰ ਕੋਈ। ਜਦੋਂ ਬਾਦਸ਼ਾਹ ਨੂੰ ਖਬਰ ਮਿਲੀ ਹੈ ਕਿ ਰਾਤ ਦੇ ਵੇਲੇ ਉਹਨਾਂ ਨੇ ਬੱਕਰੇ ਦਾ ਮਾਸ ਖਾ ਲਿਆ ਤੇ ਫਿਰ ਉਸ ਵੇਲੇ ਕਹਿੰਦਾ ਹੈ ਬਾਦਸ਼ਾਹ ਸਾਰਿਆਂ ਨੂੰ ਸੁਣਾ ਕੇ ਬਾਂਛਤ ਚਿਤ ਹੋਈ ਕਿ ਜੋ ਅਸੀਂ ਚਾਹੁੰਦੇ ਸੀ ਉਹੀ ਹੋ ਗਿਆ। ਅਬ ਜਾਚੋ ਅੱਜ ਪਠ ਨਰ ਕੋਈ, ਕਹਿੰਦੇ ਨੇ ਕਿ ਹੁਣ ਆਪਣੇ ਵੱਲੋਂ ਸਾਨੂੰ ਇੱਕ ਆਦਮੀ ਨੂੰ ਘੱਲਣਾ ਚਾਹੀਦਾ ਤੇ ਆਪਣੇ ਬੱਕਰੇ ਦੀ ਦੁਬਾਰਾ ਮੰਗ ਕਰਨੀ ਚਾਹੀਦੀ। ਸ਼ਹਿਜਾਦੇ ਕੋ ਖੇਲਣ ਵਾਰੋ ਭੋਰੇ ਪਠਿਓ ਸਮੀਪ ਤੁਮਾਰੇ। ਬਾਦਸ਼ਾਹ ਕਹਿੰਦਾ ਇੱਕ ਆਦਮੀ ਤੁਹਾਡੇ ਚੋਂ ਜਾਵੇ ਤੇ ਰਾਮ ਰਾਏ ਨੂੰ ਜਾ ਕੇ ਆਖੇ ਇਹ ਤੇ ਖੇਡਣ ਵਾਲਾ ਸੀ ਸਾਡੇ ਸ਼ਹਿਜ਼ਾਦੇ ਦਾ ਬੱਕਰਾ, ਪਰ ਭੁਲੇਖੇ ਦੇ ਨਾਲ ਇਹ ਜਿਹੜਾ ਖੇਡਣ ਵਾਲਾ ਬੱਕਰਾ ਸੀ ਜਿਹਦੇ ਨਾਲ ਰੋਜ਼ ਹੀ ਸਾਡਾ ਸ਼ਹਿਜ਼ਾਦਾ ਖੇਡਦਾ, ਇਹ ਭੁਲੇਖੇ ਦੇ ਨਾਲ ਤੁਹਾਨੂੰ ਰਾਤ ਵੇਲੇ ਘੱਲ ਦਿੱਤਾ ਸੀ। ਅਬ ਖੇਲਣ ਕੋ ਹਿੱਤ ਸੋ ਚਾਹ ਹੈ, ਜਿਦ ਕਰ ਰੁਦਤ ਅਮੁਦਤ ਮਹਾ ਹੈ। ਜਾ ਕੇ ਰਾਮ ਰਾਏ ਨੂੰ ਆਖੋ ਕਿ ਹੁਣ ਖੇਡਣਾ ਚਾਹੁੰਦਾ ਹੈ ਉਸ ਬੱਕਰੇ ਦੇ ਨਾਲ, ਪਰ ਉਹ ਬੜੀ ਜਿੱਦ ਕਰਦਾ ਹੈ, ਬੜਾ ਰੋਂਦਾ ਹੈ, ਉਹ ਬਹੁਤ ਹੀ ਜ਼ਿਆਦਾ ਉਦਾਸ ਹੈ, ਔਰ ਉਹ ਕਹਿੰਦਾ ਹੈ ਕਿ ਮੈਨੂੰ ਉਹੀ ਬੱਕਰਾ ਖੇਡਣ ਦੇ ਵਾਸਤੇ ਚਾਹੀਦਾ। ਇਮ ਸਮਝਾਏ ਪਠਿਓ ਨਿਜ ਨਰ ਕੋ, ਕਹਤੇ ਕਛਕ ਜਨਾਵੋ ਡਰ ਕੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਗੱਲ ਸਮਝਾ ਕੇ ਇੱਕ ਆਦਮੀ ਨੂੰ ਭੇਜਿਆ ਗਿਆ ਹੈ ਰਾਮ ਰਾਏ ਦੇ ਕੋਲ। ਜਾਣ ਤੋਂ ਪਹਿਲਾਂ ਉਹਨੂੰ ਇਹ ਵੀ ਗੱਲ ਆਖੀ ਗਈ ਹੈ, ਕਹਤੇ ਕੁਛ ਕ ਜਨਾਵੋ ਡਰ ਕੋ, ਕਹਿੰਦੇ ਨੇ ਜਦੋਂ ਤੂੰ ਇਸ ਤਰ੍ਹਾਂ ਦੀ ਗੱਲ ਕਵੇਂਗਾ ਤੇ ਥੋੜਾ ਜਿਹਾ ਡਰਾ ਕੇ ਗੱਲ ਆਖੀ। ਬਾਕ ਚਾਲ ਸੁਣ ਤੂਰਨ ਆਇਓ, ਟਿਗ ਥਿਤ ਵੈ ਕਰ ਕਰੂਰ ਸੁਣਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਤ ਛੇਤੀ ਦੇ ਨਾਲ ਹੀ ਰਾਮ ਰਾਏ ਜੀ ਦੇ ਕੋਲ ਪਹੁੰਚਿਆ ਹੈ, ਲਾਗੇ ਖਲੋ ਕੇ ਉਸਨੇ ਝੂਠ ਕਹਿਣਾ ਸ਼ੁਰੂ ਕੀਤਾ।
ਸ਼ਹਿਜ਼ਾਦੇ ਕੋ ਅੱਜ ਸੋ ਦਈਏ, ਇਸ ਕੋ ਪਲਟਾ ਔਰ ਲਈਏ।
ਦੂਤ ਕਹਿੰਦਾ ਹੈ ਕਿ ਜਿਹੜਾ ਰਾਤ ਦੇ ਵੇਲੇ ਤੁਹਾਨੂੰ ਬੱਕਰਾ ਦਿੱਤਾ ਗਿਆ ਹੈ, ਉਹ ਭੁਲੇਖੇ ਦੇ ਨਾਲ ਦਿੱਤਾ ਗਿਆ ਹੈ, ਦਰਅਸਲ ਉਸ ਦੇ ਨਾਲ ਬਾਦਸ਼ਾਹ ਦਾ ਸ਼ਹਿਜ਼ਾਦਾ ਰੋਜ਼ ਖੇਡਦਾ ਹੈ, ਇਸ ਕਰਕੇ ਉਸ ਬੱਕਰੇ ਨੂੰ ਵਾਪਸ ਕਰ ਦਿਓ, ਉਸ ਦੇ ਬਦਲੇ ਦੇ ਵਿੱਚ ਤੁਹਾਨੂੰ ਹੋਰ ਬੱਕਰਾ ਦਿੱਤਾ ਜਾਏਗਾ।
ਰਾਤ ਭੁਲੇਵੇ ਮੈਂ ਦੇ ਗਯੋ, ਅਬ ਤਿਸ ਕੀ ਸੁਧ ਪਾਵਤ ਪਯੋ।
ਦੂਤ ਕਹਿੰਦਾ ਹੈ ਕਿ ਰਾਤ ਦੇ ਵੇਲੇ ਭੁਲੇਖੇ ਦੇ ਵਿੱਚ ਅਸੀਂ ਤੁਹਾਨੂੰ ਉਹ ਬੱਕਰਾ ਦੇ ਗਏ, ਹੁਣ ਬਾਦਸ਼ਾਹ ਦੇ ਸ਼ਹਿਜ਼ਾਦੇ ਨੂੰ ਪਤਾ ਲੱਗਾ ਤੇ ਉਹਨੇ ਬਹੁਤ ਹੀ ਜ਼ਿਆਦਾ ਰੌਲਾ ਪਾ ਦਿੱਤਾ।
ਸ਼ਹਿਜ਼ਾਦੇ ਬੜ ਧੂਮ ਉਠਾਈ, ਪਚ ਹਾਰੇ ਪਰਚੋ ਨਾ ਰਹਾਈ।
ਕਹਿੰਦਾ ਕਿ ਬਾਦਸ਼ਾਹ ਦੇ ਸ਼ਹਿਜ਼ਾਦੇ ਨੇ ਬੜੀ ਧੁੰਮ ਮਚਾਈ ਹੋਈ ਹੈ, ਬੜਾ ਰੋਂਦਾ ਹੈ, ਬੜਾ ਉਸਨੂੰ ਵਰਚਾਉਣ ਦਾ ਚਾਰਾ ਕੀਤਾ ਗਿਆ, ਔਰ ਕਿਸੇ ਵੀ ਤਰੀਕੇ ਦੇ ਨਾਲ ਉਹ ਪਰਚਦਾ ਨਹੀਂ।
ਸੁਣ ਤੇ ਸ਼ਾਹ ਕੋ ਰਿਸ ਹੋਏ ਆਈ, ਚਿਰਕੇ ਲੋਕ ਤਰਾਸ ਉਪ ਜਾਈ।
ਤੇ ਉਹ ਦੂਤ ਕਹਿੰਦਾ ਕਿ ਬਾਦਸ਼ਾਹ ਨੂੰ ਹੁਣ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਬਾਦਸ਼ਾਹ ਵੀ ਬਹੁਤ ਜ਼ਿਆਦਾ ਗੁੱਸਾ ਸਾਡੇ ਸਾਰਿਆਂ ਦੇ ਉੱਤੇ ਕਰ ਰਿਹਾ ਕਿ ਤੁਸੀਂ ਕਿਉਂ ਸ਼ਹਿਜ਼ਾਦੇ ਦਾ ਖੇਡਣ ਵਾਲਾ ਬੱਕਰਾ ਰਾਮ ਰਾਏ ਨੂੰ ਜਾ ਕੇ ਦਿੱਤਾ, ਬਹੁਤਾ ਉਸਨੇ ਝਿੜਕਿਆ ਤੇ ਬੜਾ ਸਾਨੂੰ ਡਰ ਦਿੱਤਾ।
ਤੁਮ ਲਖ ਖਫਗੀ ਜਾਨੀ ਜਾਏ, ਦੀਜੈ ਅੱਜ ਸਗਰੀ ਮਿਟ ਜਾਏ।
ਕਿਉਂਕਿ ਬਾਦਸ਼ਾਹ ਨੇ ਆਖਿਆ ਸੀ ਥੋੜਾ ਜਿਹਾ ਡਰਾ ਕੇ ਗੱਲਾਂ ਆਖੀ, ਹੁਣ ਡਰਾਉਣ ਵਾਲੀ ਗੱਲ ਕਰਦਾ ਹੈ। ਦੂਤ ਕਹਿੰਦਾ ਹੈ ਕਿ ਸਾਡੇ ਤੱਕ ਹੀ ਇਹ ਜਿਹੜਾ ਬਾਦਸ਼ਾਹ ਦਾ ਗੁੱਸਾ ਹੈ ਇਹ ਸੀਮਿਤ ਨਹੀਂ ਰਹੇਗਾ, ਕਿਉਂਕਿ ਤੁਸੀਂ ਰਾਤ ਦੇ ਵੇਲੇ ਉਸ ਬੱਕਰੇ ਨੂੰ ਖਾਧਾ ਹੈ, ਇਸ ਕਰਕੇ ਜੇਕਰ ਤੁਸੀਂ ਬੱਕਰਾ ਉਹੀ ਵਾਪਸ ਨਾ ਕੀਤਾ ਤੇ ਫਿਰ ਇਹ ਜਿਹੜਾ ਬਾਦਸ਼ਾਹ ਦਾ ਗੁੱਸਾ ਹੈ ਨਾ ਇਹ ਤੁਹਾਡੇ ਤੱਕ ਆਵੇਗਾ। ਜੇਕਰ ਤੁਸੀਂ ਐਸਾ ਨਹੀਂ ਕਰਨਾ ਚਾਹੁੰਦੇ ਤੇ ਬੱਕਰੇ ਨੂੰ ਵਾਪਸ ਦੇ ਦਿਓ, ਸਾਰੀ ਕਲਾ ਮਿਟ ਜਾਏ।
ਸੁਣ ਸ੍ਰੀ ਰਾਮ ਰਾਏ ਬਚ ਕਹਿਓ, ਸੋ ਅੱਜ ਕੋਠਿਓ ਜੀਅਤ ਨਹੀਂ ਰਹਿਓ।
ਸੁਣ ਕੇ ਉਸ ਦੀਆਂ ਦੂਤ ਦੀਆਂ ਗੱਲਾਂ ਨੂੰ ਰਾਮ ਰਾਏ ਜੀ ਕਹਿੰਦੇ ਨੇ ਉਹ ਤੇ ਬੱਕਰਾ ਮਰ ਗਿਆ ਹੈ ਔਰ ਉਸ ਨੂੰ ਖਾ ਵੀ ਲਿਆ ਗਿਆ ਹੈ, ਉਹ ਹੁਣ ਕਿਵੇਂ ਮਿਲ ਸਕਦਾ।
ਤਿਸ ਕੇ ਪਲਟੇ ਦੇ ਹਮ ਔਰ ਨਹੀਂ ਅਬ ਪਈਅਤ ਸੋ ਕਿਤ ਠੌਰ।
ਰਾਮ ਰਾਏ ਜੀ ਉਸ ਨੂੰ ਕਹਿੰਦੇ ਨੇ ਉਸ ਦੇ ਬਦਲੇ ਦੇ ਵਿੱਚ ਅਸੀਂ ਤੁਹਾਨੂੰ ਹੋਰ ਬੱਕਰਾ ਦੇ ਸਕਦੇ ਹਾਂ, ਕਿਉਂਕਿ ਜਿਹੜਾ ਮਰ ਗਿਆ ਤੇ ਖਾਧਾ ਗਿਆ ਉਹ ਤੇ ਕਿਸੇ ਵੀ ਜਗ੍ਹਾ ਦੇ ਉੱਤੋਂ ਦੁਬਾਰਾ ਮਿਲ ਨਹੀਂ ਸਕਦਾ।
ਅਪਰ ਖੇਲ ਸ਼ਹਿਜ਼ਾਦੇ ਲਾਵੋ, ਤਿਸ ਤੇ ਸੁੰਦਰ ਅੱਜ ਦਿਖ ਰਾਵੋ।
ਰਾਮ ਰਾਏ ਜੀ ਕਹਿੰਦੇ ਨੇ ਬੱਚੇ ਦਾ ਕੀ ਹੈ, ਉਸ ਤੋਂ ਵੀ ਜ਼ਿਆਦਾ ਵਧੀਆ ਉਸ ਨੂੰ ਕੋਈ ਬੱਕਰਾ ਲਿਆ ਕੇ ਖੇਡਣ ਦੇ ਵਾਸਤੇ ਦੇ ਦਿਓ, ਸ਼ਹਿਜ਼ਾਦਾ ਉਸ ਦੇ ਨਾਲ ਪਰਚ ਜਾਏਗਾ, ਉਸ ਤੋਂ ਵੀ ਸੁੰਦਰ ਉਸ ਨੂੰ ਬੱਕਰਾ ਲਿਆ ਕੇ ਦਿਖਾ ਦਿਓ।
ਪਰਚ ਜਾਏਗੋ ਜਿਉ ਕਿਉਂ ਕਰੇ, ਸੋ ਕਿਮ ਹਾਥ ਆਏ ਜੋ ਮਰੇ।
ਰਾਮ ਰਾਏ ਜੀ ਦੂਤ ਨੂੰ ਕਹਿੰਦੇ ਨੇ ਕਿ ਬਾਲਕ ਤੇ ਜਿਵੇਂ ਨਾ ਕਿਵੇਂ ਪਰਚ ਹੀ ਜਾਏਗਾ, ਉਹ ਤੇ ਵਰਾਇਆ ਜਾ ਸਕਦਾ ਹੈ, ਪਰ ਜਿਹੜਾ ਬੱਕਰਾ ਮਰ ਚੁੱਕਾ ਹੈ ਜਿਹਦਾ ਮਾਸ ਵੀ ਹੁਣ ਬਾਕੀ ਨਹੀਂ ਰਹਿ ਗਿਆ ਉਹ ਕਿਸ ਤਰ੍ਹਾਂ ਮਿਲ ਸਕਦਾ ਹੈ, ਮਰੇ ਤੇ ਕਦੇ ਜ਼ਿੰਦਾ ਨਹੀਂ ਹੁੰਦੇ। शाह पास पुन जाए सुनाई, सो तो मरियो लीन निस खाई।
दूत चल के वापस बादशाह दे कोल पहुंचे, आन के सारी वार्ता सुनाई है कि राम राय कहिंदा है वो ते मर गया है, उसके मास नू खादा जा चुका है, इस करके वो बकरा हुण किवें जिउंदा हो सकता है, भाव के नहीं मिल सकता।
कैसे हाथ आए मृत होयो, नहीं उपाए दैबे को जोयो।
दूत कहिंदा है कि राम राय ने आख्या है वो ते मर चुका है, किसी भी तरीके दे नाल दोबारा उसकी प्राप्ति हो नहीं सकती, नहीं उपाए दैबे को जोयो। राम राय कहिंदा है कि उसनू जिउंदा करन दा मेरे कोल कोई उपाय नहीं है, कोई यतन नहीं।
पुन शाह ने पठियो रसाई, ज्यों क्यों अज दे हो आज पठाई।
बादशाह ने आख्या कि मेरे वालों गुस्से नु जहर करदे होए आखो कि जिवें ना किवें उही जरा बकरा है सानू अज ही चाहिए।
ना है ता शहजा देखो ख्याल, रहे टलाए न टले बिसाल।
उसने आण के दोबारा हुक्म किया है कि शहजादे दा जरा ख्याल है वो किसी भी तरह दूसरी जगह दे उते नहीं जांदा, वो शहजादा किसी भी विधि दे नाल टलदा नहीं।
श्री हर राय पुत्र टिग फेर, गए तुरक तागीद बडेर।
कवि संतोख सिंह जी लिखते ने कि सतगुरु हर राय जी दे पुत्र दे कोल भाव के राम राय जी दे कोल फिर बादशाह दे कर्मचारी हुक्म लैके पहुंचे ने।
कहे ओ शाह को सकल सुनायो, ज्यों क्यों अज देहो पुन फुर मायो।
आण के राम राय जी नूं बादशाह दा हुक्म सुनाउंदे ने कि बादशाह ने आख्या जिवें ना किवें उही जिहड़ा बकरा है ओ दोबारा जिंदा करके सानू दिओ।
राम राय मन में सब जानी, जिस हित मैं आयो इस थानी।
जदों बहुता ही ज्यादा इस तरह का खेड़ा किया गया, आखिरकार कवि जी लिखते ने कि राम राय ने अपने मन दे नाल विचार की कि जेड़ा काम करन दे वास्ते मैं इत्थे आया हाँ, लगता है वो काम हुण मैनू शुरू करना पवेगा।
बिना मिले चाहे तुर केश, अचरज कर दिख राऊ वशेष।
क्योंकि बादशाह ने जिहड़ी अपने मन दे विच विचार कीती सी उसनू भी अपनी करामात दे जोर दे नाल राम राय ने जान लिया सी। राम राय जी सोचते ने कि बादशाह चाहुंदा है कि उहदे लागे पहुंचण तो पहला मेरी करामात नू देखे।
अस्थि खाल विखै सब पाए, वाहे गुरु कै जल छिर काए।
उसे वेले कवि जी लिखते ने कि उन्होंने देखद्या देखद्या वो जिहड़ियां हड्डियां सन जिहड़ियां के बकरे दियां सन उन्हों बकरे दी खल दे विच पा दिता। वाहिगुरु कै जल छिड़काए, वाहिगुरु नाम का जाप करके उस दे उते पानी का छिट्टा मारिया।
उठ्यो जीव अज सो तत्काला,
कवि संतोख सिंह जी लिखते ने बस इन्ना काम करन दी देर सी कि बकरा जिउंदा हो गया, उसे तरह वो पहलां दी तरह मौजूद हो गया।
उठ्यो जीव अज सो तत्काला, इत्ते उत बिचरत बलत बेहाला।
ग्रंथाकार भाई संतोख सिंह जी लिखते ने कि उस वेले जिहड़ा बकरा सी वो जिंदा हो गया, इधर उधर फिरदा पर बहुत ही ज्यादा दुखी हो गया।
तीन चरण जिसके तह फिर ही, पे बिस में सब लोक निहर ही।
दुखी इस करके हुंदा चंगे तरीके दे नाल बकरे तो चलिया नहीं जांदा क्योंकि ओदियां तीन लत्तां ने चौथी लत्त मौजूद नहीं है, देखण वाले सारे दे सारे लोक बहुत ही ज्यादा हैरान होए।
शाह नर के साथ सुनायो, एक चरण का जी अस खायो।
बादशाह दे जिहड़े आदमी आए सन ओ राम राय जी नूं कहिंदे ने कि चौथी बकरे दी लत्त किथे है। बादशाह दे आदमियां नूं फिर राम राय जी कहिंदे ने एक चरण का जी अस खायो, एक जिहड़ी लत्त है ना ओ काजी ने इस दी खाधी।
कहो शाह सो ले कर जाओ, हमने भेज दीन तुम पाहो। राम राय जी कहिंदे ने के बादशाह दे कोल इस बकरे नू लै जाओ ते जाके उस नू आखो के राम राय जी ने ये जरा बकरा है ना तुहानू वापस दे दिता है तुहाडे कहण दे मुताबक। चौथे चरण ज चहो बनावो, टिग काजी तिस ते बनवावो। राम राय जी कहिंदे ने के जेकर बादशाह एदी चौथी लत नू बनाउणा चाहुंदा है ते ओ लत फिर काजी दे कोलों बनवावे, क्योंकि चौथी लत दा जिहड़ा मास है ओ काजी ने ही खादा। जितनक हमने करियो यहारा, तेतो बनाए दीन तस सारा। राम राय जी कहिंदे ने के जिन्ना बकरे दा मास असी खादा सी असी ओने दा ओना उसे तरीके दे नाल बना दिता है, क्योंकि चौथी लत दा मास असी नहीं खादा, इस करके असी ओना ही बनावांगे जिन्ना के असी इस जगह दे उते बना दिता। जितो नहीं अब बने ओने हरियो, सो सब काजी खावन करियो। राम राय जी कहिंदे ने के जिन्ना बकरा साबत दिसदा है इन्ना बकरा असी प्रवान कीता सी ते जिहड़ी इहदी चौथी लत नहीं बनी हुई तुसी देख रहे हो ये सारा मास इस लत दा काजी ने खादा है, इस करके काजी तो ही ये जरा तीसरा पैर है ना तुसी बनवाओ। इम अचरज पिख कर ले आए, जहां शाह यार नर समुदाए। ग्रंथाकार भाई संतोख सिंह जी लिखते ने सारे दे सारे बहुत ही ज्यादा हैरान होए, फिर बकरे नू लैके बादशाह दे कोल पहुंच गए ने। बादशाह भी सभा दे विच बैठा होया सी ते बहुत सारे बादशाह दे आदमी भी सभा दे विच मौजूद सन। हेर हेर अद पुत बिसमाए, अत कौतक गत लखी ना जाए। बकरे नू देख देख के सारे बहुत ही ज्यादा हैरान हो रहे ने, क्योंकि ऐसा हो गया अत कौतक गत लखी ना जाए, ऐसा कौतक सारे ने देखा है कि जिदी गति नू कोई भी जान नहीं सकता। तीन चरण किम रहे बतायो, एक चरण इन काजी खायो। बादशाह कहिंदा के बकरे दी लत किथे है, उस वेले बादशाह दे पुछण दे उते उन्हां दसण वालियां ने दस्या है कि राम राय जी ने आख्या कि चौथी जिहड़ी लत है ना ओ तुहाडे काजी ने खाधी। तेने कहियो तिस ते लगवावो, निज अज को साबत बनवावो। बादशाह दे आदमी कहिंदे ने कि राम राय जी कहिंदे ने कि चौथी लत नू असी नहीं खाधा तुहाडे काजी ने खाधा है, इस करके राम राय जी कहिंदे ने कि चौथी लत तुसी काजी तो बनवाओ तां कि तुहाडा बकरा बिलकुल साबत हो जावे। सुन नौरंग काजी दशहरा, मुस्कावत कुछ कह तिस बेरा। जदों इस तरह की गल औरंगजेब बादशाह नूं पता लगी ते फिर औरंगजेब ने उस काजी दे वल देखिया है, काजी दे वल देख के थोड़ा जा बादशाह मुस्कराया ते फिर काजी नूं इंज कहिंदा, देखियो हिंदन को गुर साचा, करियो काज तुम छल सो राचा। काजी नूं कहिंदा देखिया कि हिंदुआं दा गुरु सच्चा है, जड़ा तू काज कीता है, जड़ा तू कम कीता है, ये छल दे विच रच के कीता है। तिसने छल कर तोहे दबावा, अबे बनावो जस तुम खावा। बादशाह काजी नू कहिंदा है कि तू ते छल दे नाल राम राय नू दबाना चाहुंदा सी, पर उन्हें ऐसा छल कीता है कि तेनू ही दबा दिता है। अबे बनावो जस तुम खावा, हुण चौथी लत तू बना, क्योंकि चौथी लत नू तू खादा। देख जिम बैठे समुदाई, ना तो सब मैं लाज गवाई।
ਸਾਡੇ ਦੇਖਦਿਆਂ ਦੇਖਦਿਆਂ ਬੱਕਰੇ ਦੀ ਚੌਥੀ ਲੱਤ ਤੂੰ ਸਾਬਤ ਕਰ ਦੇ ਤਾਂ ਕਿ ਸਾਰੇ ਦੇ ਸਾਰੇ ਵੇਖ ਸਕਣ। ਜੇ ਤੂੰ ਚੌਥੀ ਲੱਤ ਨੂੰ ਨਹੀਂ ਬਣਾਏਗਾ ਤੇ ਸਾਰਿਆਂ ਦੇ ਵਿੱਚ ਤੇਰੀ ਫਿਰ ਬਹੁਤ ਵੱਡੀ ਬੇਇੱਜ਼ਤੀ ਹੋਵੇਗੀ।
ਪਸਰੈ ਜੈ ਕਹਿ ਇਹੀ ਬਿਰਤਾਂਤ ਜਿਸ ਮੈਂ ਤੁਮ ਕੂਰੇ ਸਭ ਪਾਂਤ।
ਬਾਦਸ਼ਾਹ ਕਾਜ਼ੀ ਨੂੰ ਕਹਿੰਦਾ ਕਿ ਜਿੱਥੇ ਕਿੱਥੇ ਹਰ ਇੱਕ ਜਗ੍ਹਾ ਦੇ ਉੱਤੇ ਇਹੀ ਜਿਹੜਾ ਬਿਰਤਾਂਤ ਹੈ ਇਹ ਪਸਰ ਜਾਏਗਾ ਤੇ ਤੂੰ ਹਰ ਇੱਕ ਪ੍ਰਕਾਰ ਦੇ ਨਾਲ ਝੂਠਾ ਹੋਵੇਂਗਾ।
ਪੂਰਬ ਛਲ ਕਰ ਅੱਜ ਦਿਲ ਵਾਯੋ ਏਕ ਚਰਨ ਲੈ ਤਿਸ ਕੋ ਖਾਇਓ।
ਬਾਦਸ਼ਾਹ ਕਾਜ਼ੀ ਨੂੰ ਕਹਿੰਦਾ ਕਿ ਪਹਿਲਾਂ ਤੇ ਛਲ ਕਰਕੇ ਕਪਟ ਕਰਕੇ ਫਰੇਬ ਕਰਕੇ ਉਹਨੂੰ ਭੇਜ ਦਿੱਤਾ ਬੱਕਰਾ ਖਾਣ ਦੇ ਵਾਸਤੇ ਤੇ ਫਿਰ ਇੱਕ ਜਿਹੜਾ ਪੈਰ ਸੀ ਇੱਕ ਜਿਹੜੀ ਲੱਤ ਸੀ ਉਹਦੇ ਤੋਂ ਲੈ ਕੇ ਆਪ ਖਾ ਲਈ।
ਗੁਰ ਨੇ ਸੋ ਜ਼ਿੰਦਾ ਕਰ ਦਿਓ ਤੁਰਕਣ ਤੇ ਪਗ ਏਕ ਨਾ ਪਾਇਓ।
ਬਾਦਸ਼ਾਹ ਕਾਜ਼ੀ ਨੂੰ ਕਹਿੰਦਾ ਕਿ ਦੇਖ ਹਿੰਦੂਆਂ ਦੇ ਗੁਰੂ ਰਾਮ ਰਾਏ ਨੇ ਪੂਰੇ ਦਾ ਪੂਰਾ ਬੱਕਰਾ ਜ਼ਿੰਦਾ ਕਰ ਦਿੱਤਾ। ਜੇਕਰ ਚੌਥੀ ਲੱਤ ਵੀ ਤੂੰ ਨਾ ਬਣਾ ਸਕੇਗਾ ਤੇ ਬਹੁਤ ਵੱਡੀ ਲੋਕਾਂ ਦੇ ਵਿੱਚ ਭੰਡੀ ਹੋਵੇਗੀ ਕਿ ਤੁਰਕਾਂ ਤੋਂ ਬੱਕਰੇ ਦਾ ਇੱਕ ਪੈਰ ਵੀ ਨਹੀਂ ਬਣਿਆ ਤੇ ਹਿੰਦੂਆਂ ਦੇ ਗੁਰੂ ਨੇ ਸਾਰੇ ਦਾ ਸਾਰਾ ਬੱਕਰਾ ਜਿਉਂਦਾ ਕਰ ਦਿੱਤਾ।
ਇੱਥੇ ਆਦਿਕ ਬਹੁ ਸ਼ਾਹ ਬਖਾਨਾ ਕਾਜ਼ੀ ਲੱਜਤ ਮੂੜ ਮਹਾਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਾਜ਼ੀ ਨੂੰ ਗੱਲਾਂ ਆਖੀਆਂ ਨੇ ਬਾਦਸ਼ਾਹ ਨੇ। ਕਾਜ਼ੀ ਬਹੁਤ ਹੀ ਜ਼ਿਆਦਾ ਮੂਰਖ ਸ਼ਰਮਿੰਦਾ ਹੋਇਆ ਪਰ ਕਾਜ਼ੀ ਦੇ ਵਿੱਚ ਕਿੱਥੇ ਇੰਨੀ ਸਮਰੱਥਾ ਸੀ ਕਿ ਉਹ ਬੱਕਰੇ ਦੀ ਚੌਥੀ ਲੱਤ ਨੂੰ ਬਣਾ ਸਕਦਾ।
ਨਿਮਰ ਨਾਰ ਕਰ ਬਾਕ ਨਯਾਵਾ ਅਚਰਜ ਸਵਾ ਸ਼ਾਹ ਬਿਸ ਮਾਵਾ।
ਉਸ ਵੇਲੇ ਕਾਜ਼ੀ ਨੇ ਆਪਣੀ ਧੌਣ ਨੂੰ ਥੱਲੇ ਝੁਕਾ ਦਿੱਤਾ ਹੈ। ਕੋਈ ਵੀ ਗੱਲ ਕਾਜ਼ੀ ਨੂੰ ਅੱਗੋਂ ਨਾ ਆਉੜੀ ਦੇਖਣ ਵਾਲੀ ਸਾਰੀ ਦੀ ਸਾਰੀ ਬਾਦਸ਼ਾਹ ਦੀ ਸਭਾ ਹੈਰਾਨ ਰਹਿ ਗਈ।
ਅਜ਼ਮਤ ਮਹਾ ਜਾਣ ਪੇ ਮੌਨ ਤਰਕ ਸਕੈ ਸਤਿਗੁਰ ਕੋ ਕੌਣ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਰਾਏ ਜੀ ਦੀ ਵੱਡੀ ਕਰਾਮਾਤ ਨੂੰ ਦੇਖ ਕੇ ਸਾਰੇ ਦੇ ਸਾਰੇ ਚੁੱਪ ਵੱਟ ਗਏ ਨੇ। ਮੌਨ ਨੂੰ ਧਾਰਨ ਕੀਤਾ ਹੈ, ਚੁੱਪ ਨੂੰ ਧਾਰਨ ਕੀਤਾ ਹੈ। ਤਰਕ ਸਕੈ ਸਤਿਗੁਰ ਕੋ ਕੌਣ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸਾ ਦੁਨੀਆਂ ਦੇ ਉੱਤੇ ਕੌਣ ਹੈ ਜਿਹੜਾ ਕਿ ਸਤਿਗੁਰਾਂ ਦੀ ਕੀਤੀ ਹੋਈ ਦੇ ਉੱਤੇ ਤਰਕ ਪੈਦਾ ਕਰ ਸਕਦਾ ਹੈ। ਕਹਿਣ ਤੋਂ ਭਾਵ ਹੈ ਕਿ ਜਿਹੜੀਆਂ ਸ਼ਕਤੀਆਂ ਦੀ ਵਰਤੋਂ ਰਾਮ ਰਾਏ ਨੇ ਕੀਤੀ ਹੈ ਉਹ ਸਾਰੀਆਂ ਸਤਿਗੁਰਾਂ ਦੀਆਂ ਬਖਸ਼ੀਆਂ ਹੋਈਆਂ ਨੇ, ਇਸ ਕਰਕੇ ਕੌਣ ਉਹਨਾਂ ਦੇ ਸਾਹਮਣੇ ਟਿਕ ਸਕਦਾ ਸੀ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਲੱਜਤ ਕਾਜੀ ਸਭਾ ਮੈਂ ਬਦਨ ਨਿਹੋਰਾਏ ਹਰਖ ਪਾਇਓ ਨੌ ਰੰਗ ਮਹਾ ਮਿਲ ਬੇ ਚਹਿਦ ਕਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਕਾਜ਼ੀਆਂ ਨੇ ਇਹ ਸਲਾਹ ਦਿੱਤੀ ਸੀ ਬਾਦਸ਼ਾਹ ਨੂੰ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੀਦਾ, ਉਹਨਾਂ ਸਾਰਿਆਂ ਦੇ ਸ਼ਰਮਿੰਦਗੀ ਦੇ ਨਾਲ ਮੂੰਹ ਨੀਵੇਂ ਹੋ ਗਏ ਨੇ। ਬਾਦਸ਼ਾਹ ਦੇ ਮਨ ਦੇ ਵਿੱਚ ਖੁਸ਼ੀ ਪੈਦਾ ਹੋਈ ਹੈ, ਮਿਲਣ ਦੀ ਚਾਹ ਕਰਦਾ ਹੈ ਰਾਮ ਰਾਏ।
ਮਤ ਬਿਸਮਤ ਨੇ ਬਾਕ ਬਖਾਨਾ ਅਜ਼ਮਤ ਇਨ ਮੈਂ ਮਹਿਦ ਮਹਾਨਾ।
ਹੈਰਾਨਗੀ ਵਾਲੀ ਮਤ ਦੇ ਨਾਲ ਹੋ ਕੇ ਬਾਦਸ਼ਾਹ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਹੈ ਅਜਮਤ ਇਨ ਮੈਂ ਮਹਿਦ ਮਹਾਨਾ ਕਿ ਲੱਗਦਾ ਹੈ ਕਿ ਗੁਰੂ ਦੇ ਪੁੱਤਰ ਦੇ ਵਿੱਚ ਕਰਾਮਾਤਾਂ ਬਹੁਤ ਵੱਡੀਆਂ ਤੋਂ ਵੱਡੀਆਂ ਨੇ।
ਪੁਨ ਪਰਖਣ ਹਿਤ ਠਾਣ ਉਪਾਓ ਅਜਮਤ ਜੀਏ ਨਾਹੇ ਤਾਂ ਮਰ ਜਾਓ।
ਪਰ ਨਾਲ ਦੇ ਜਿਹੜੇ ਸਲਾਹ ਦੇਣ ਵਾਲੇ ਸਨ ਉਹਨਾਂ ਨੇ ਬਾਦਸ਼ਾਹ ਨੂੰ ਆਖਿਆ ਕਿ ਨਹੀਂ, ਦੁਬਾਰਾ ਇਸ ਦੀ ਪਰਖ ਕਰਨੀ ਚਾਹੀਦੀ ਹੈ ਕਿਸੇ ਹੋਰ ਤਰੀਕੇ ਦੇ ਨਾਲ, ਅਜਮਤ ਜੀਏ ਨਾਹੇ ਤਾਂ ਮਰ ਜਾਓ। ਕਹਿੰਦੇ ਨੇ ਕਿ ਜੇਕਰ ਉਹਦੇ ਵਿੱਚ ਅਜਮਤ ਕਰਾਮਾਤ ਹੋਵੇਗੀ ਤਾਂ ਉਹ ਕਹਿੰਦੇ ਨੇ ਕਿ ਜਿਉਂਦਾ ਰਹੇਗਾ, ਜੇਕਰ ਨਾ ਹੋਵੇਗੀ ਤੇ ਮਰ ਜਾਏਗਾ। ਅਸੀਂ ਤੈਨੂੰ ਇੱਕ ਐਸਾ ਉਪਾਅ ਦੱਸਦੇ ਹਾਂ, ਯਤਨ ਦੱਸਦੇ।
ਪੋਸ਼ਿਸ਼ ਸੂਖਮ ਵਸਤਰ ਬਣਾਏ ਤਿੰਨਵੇਂ ਜ਼ਹਿਰ ਵਿਸਾਲ ਲਗਾਏ।
ਕਹਿੰਦੇ ਨੇ ਬਾਦਸ਼ਾਹ ਸਲਾਮਤ ਇੱਕ ਹੋਰ ਪ੍ਰੀਖਿਆ ਕਰਨੀ ਚਾਹੀਦੀ ਹੈ ਰਾਮ ਰਾਏ ਦੀ। ਇੱਕ ਜ਼ਹਿਰ ਲਾ ਕੇ ਪੁਸ਼ਾਕੇ ਨੂੰ ਤਿਆਰ ਕੀਤਾ ਜਾਵੇ, ਉਹ ਪੁਸ਼ਾਕਾ ਉਹਦੇ ਗਲ ਦੇ ਵਿੱਚ ਜਾ ਕੇ ਪਹਿਨਣ ਦੇ ਵਾਸਤੇ ਦਿੱਤਾ ਜਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸੇ ਤਰੀਕੇ ਦੇ ਨਾਲ ਬਾਦਸ਼ਾਹ ਨੇ ਉਹਨਾਂ ਦੀ ਗੱਲ ਨੂੰ ਮੰਨ ਕੇ ਕੀਤਾ। ਇੱਕ ਬਹੁਤ ਹੀ ਸੁੰਦਰ ਬਰੀਕ ਕੱਪੜੇ ਦੀ ਬਣੀ ਹੋਈ ਪੁਸ਼ਾਕ ਬਣਵਾਈ ਗਈ ਹੈ ਜਿਸ ਦੇ ਅੰਦਰਲੇ ਪਾਸੇ ਪੂਰੇ ਤਰੀਕੇ ਦੇ ਨਾਲ ਜ਼ਹਿਰ ਲਾਇਆ ਗਿਆ।
ਛੋਵਤ ਅੰਗ ਕੋ ਹਨ ਪ੍ਰਾਣ ਜਿਉ ਬਿਸਿਅਰ ਡਸ ਜਾਏ ਮਹਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੰਨਾ ਜ਼ਿਆਦਾ ਜ਼ਹਿਰ ਦੇ ਨਾਲ ਉਸ ਪੁਸ਼ਾਕ ਨੂੰ ਅੰਦਰੋਂ ਲੱਥਪੱਥ ਕੀਤਾ ਗਿਆ ਹੈ ਕਿ ਜਿਹਨੂੰ ਅੰਗ ਛੋਣ ਦੇ ਨਾਲ ਹੀ ਮਨੁੱਖ ਦੇ ਪ੍ਰਾਣ ਖਤਮ ਹੋ ਜਾਣ। ਜਿਉ ਬਿਸਿਅਰ ਡਸ ਜਾਏ ਮਹਾਨਾ, ਜਿਸ ਤਰ੍ਹਾਂ ਬਹੁਤ ਹੀ ਜ਼ਹਿਰੀਲਾ ਸੱਪ ਜੇਕਰ ਡੰਗ ਮਾਰ ਦੇਵੇ ਤੇ ਤੁਰੰਤ ਹੀ ਮਨੁੱਖ ਦੀ ਮੌਤ ਹੋ ਜਾਂਦੀ ਹੈ, ਇਸੇ ਤਰ੍ਹਾਂ ਦਾ ਜ਼ਹਿਰੀਲਾ ਜਿਹੜਾ ਪੂਰਾ ਵਧੀਆ ਜ਼ਹਿਰ ਸੀ ਉਹ ਪੁਸ਼ਾਕੇ ਦੇ ਅੰਦਰਲੇ ਪਾਸੇ ਲਾਇਆ ਗਿਆ।
ਸਾਗਰੇ ਬਸਤਰਣ ਵਿਖੇ ਰਚਾਈ ਮਨਖ ਸਮੀਪੀ ਹੱਥ ਪਠਾਈ।
ਇਸ ਤਰ੍ਹਾਂ ਦਾ ਪੁਸ਼ਾਕਾ, ਇਸ ਤਰ੍ਹਾਂ ਦਾ ਲਿਬਾਸ ਬਾਦਸ਼ਾਹ ਨੇ ਤਿਆਰ ਕਰਵਾਇਆ ਹੈ ਜਿਹਦੇ ਅੰਦਰਲੇ ਪਾਸੇ ਜ਼ਹਿਰ ਲਾਇਆ ਗਿਆ ਹੈ। ਆਪਣੇ ਇੱਕ ਨਿਕਟ ਵਰਤੀ ਮਨੁੱਖ ਦੇ ਹੱਥ ਉਹ ਪੁਸ਼ਾਕਾ ਆਰਾਮ ਰਾਜ ਦੇ ਵੱਲ ਭੇਜਿਆ ਗਿਆ।
ਆਪ ਬੈਠ ਪਹਿਰਾਵੋ ਸਾਰੀ ਕੇਤਕ ਚਿਰ ਤਹਿ ਲੇ ਹੋ ਨਿਹਾਰੀ।
ਬਾਦਸ਼ਾਹ ਨੇ ਵਿਸ਼ੇਸ਼ ਤੌਰ ਦੇ ਉੱਤੇ ਉਸ ਨੂੰ ਆਖਿਆ ਕਿ ਆਪ ਬੈਠ ਕੇ ਉਹਦੇ ਗਲ ਦੇ ਵਿੱਚ ਤੂੰ ਇਹ ਕੱਪੜੇ ਪਹਿਨਾਉਣੇ ਨੇ ਤੇ ਥੋੜੀ ਦੇਰ ਤੋਂ ਬਾਅਦ ਤੂੰ ਉੱਥੇ ਬੈਠ ਕੇ ਹੀ ਦੇਖਦਾ ਰਵੀਂ ਕਿ ਕੀ ਹੁੰਦਾ।
ਲੇ ਗਮਨਿਓ ਗੁਰ ਸੁਤ ਢਿੱਗ ਆਇਬ ਪੋਸ਼ਿਸ਼ ਆਗੇ ਤਰੀ ਬਣਾਇਬ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੈ ਕੇ ਉਸ ਪੁਸ਼ਾਕੇ ਨੂੰ ਗੁਰੂ ਦੇ ਪੁੱਤਰ ਭਾਵ ਕੇ ਰਾਮ ਰਾਏ ਜੀ ਦੇ ਕੋਲ ਉਹ ਆਦਮੀ ਪਹੁੰਚਿਆ ਹੈ ਤੇ ਉਹ ਜਿਹੜੀ ਪੁਸ਼ਾਕ ਸੀ ਉਹ ਅੱਗੇ ਰੱਖ ਦਿੱਤੀ ਸਵਾਰ ਬਣਾ ਕੇ ਰਾਮ ਰਾਏ ਦੇ।
ਬਹੁਤ ਪ੍ਰਸੰਨ ਸ਼ਾਹ ਹੋਏ ਰਹਿਓ ਤੁਮ ਸੋ ਬਚਨ ਬੰਦਗੀ ਕਹਿਓ।
ਪੁਸ਼ਾਕੇ ਨੂੰ ਅੱਗੇ ਰੱਖ ਕੇ ਉਹ ਆਦਮੀ ਕਹਿੰਦਾ ਹੈ ਕਿ ਤੁਹਾਡੇ ਉੱਤੇ ਬਾਦਸ਼ਾਹ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ, ਤੁਮ ਸੋ ਬਚਨ ਬੰਦਗੀ ਕਹਿਓ, ਉਹਨੇ ਤੁਹਾਡੇ ਵਾਸਤੇ ਮੇਰੇ ਹੱਥ ਨਮਸਕਾਰ ਵੀ ਭੇਜੀ ਹੈ, ਮੈਂ ਆਪਣੇ ਬਾਦਸ਼ਾਹ ਦੇ ਵੱਲੋਂ ਤੁਹਾਡੇ ਚਰਨਾਂ ਤੇ ਨਮਸਕਾਰ ਕਰਦਾ।
ਹੇਤ ਪਹਿਰ ਬੇਪੋਸ਼ ਬਨੀ ਕੀ ਪਠੀ ਮੋਹ ਕਰ ਸ਼ਰਦਾ ਜੀ ਕੀ।
ਕਹਿੰਦਾ ਹੈ ਕਿ ਰਾਮ ਰਾਏ ਜੀ ਤੁਹਾਡੇ ਪਹਿਨਣ ਦੇ ਵਾਸਤੇ ਬਾਦਸ਼ਾਹ ਨੇ ਦੇਖੋ ਕਿੰਨੀ ਸੁੰਦਰ ਪੁਸ਼ਾਕ ਕੱਲੀ ਹੈ, ਪਠੀ ਮੋਹ ਕਰ ਸ਼ਰਦਾ ਜੀ ਕੀ, ਭਾਵ ਕੇ ਭੇਜੀ ਹੈ ਮੇਰੇ ਹੱਥੀਂ ਪੁਸ਼ਾਕ ਬਾਦਸ਼ਾਹ ਨੇ ਬੜੀ ਸ਼ਰਦਾ ਦੇ ਨਾਲ।
ਮਹਾਂ ਪ੍ਰੇਮ ਕਰ ਬਾਕ ਉਚਰੋ ਆਪ ਬੈਠ ਪਹਿਰਾਵਨ ਕਰੋ।
ਕਹਿੰਦਾ ਹੈ ਕਿ ਬਹੁਤੇ ਹੀ ਜ਼ਿਆਦਾ ਪ੍ਰੇਮ ਦੇ ਨਾਲ ਬਾਦਸ਼ਾਹ ਨੇ ਮੈਨੂੰ ਇਹ ਵੀ ਹੁਕਮ ਕੀਤਾ ਹੈ, ਮੈਂ ਤੁਹਾਨੂੰ ਆਪਣੇ ਹੱਥਾਂ ਦੇ ਨਾਲ ਇਹ ਪੁਸ਼ਾਕ ਪਹਿਨਾਵਾਂ ਤੇ ਦੇਖਾਂ ਕਿ ਤੁਹਾਡੀ ਕਿਸ ਤਰ੍ਹਾਂ ਦੀ ਸੋਭਾ ਵਧਦੀ।
ਅਬੈ ਸਫਲ ਹੋਏ ਪਠਵਣ ਸ਼ਾਹੂ ਪਹਿਰਨ ਕਰੋ ਆਪਣ ਤਨ ਮਾਹੂ।
ਕਹਿੰਦਾ ਹੈ ਕਿ ਬਾਦਸ਼ਾਹ ਦਾ ਜਿਹੜਾ ਖਿਆਲ ਹੈ ਤਾਂ ਕਿ ਸਫਲ ਹੋ ਜਾਵੇ, ਉਹਨੇ ਤੁਹਾਡੇ ਵਾਸਤੇ ਪੁਸ਼ਾਕ ਭੇਜੀ ਹੈ, ਹੁਣ ਤੁਸੀਂ ਇਸ ਨੂੰ ਕਿਰਪਾ ਕਰਕੇ ਪਹਿਨੋ ਤੇ ਮੈਂ ਇਸ ਪਹਿਨੀ ਹੋਈ ਪੁਸ਼ਾਕ ਨੂੰ ਦੇਖਾਂ ਕਿ ਤੁਸੀਂ ਕਿਸ ਤਰ੍ਹਾਂ ਦੇ ਲੱਗਦੇ ਹੋ। ਕਿਉਂਕਿ ਬਾਦਸ਼ਾਹ ਨੇ ਆਖਿਆ ਵਿਸ਼ੇਸ਼ ਤੌਰ ਦੇ ਉੱਤੇ ਮੈਨੂੰ ਕਿ ਰਾਮ ਰਾਏ ਜੀ ਨੂੰ ਪੁਸ਼ਾਕ ਪਹਿਨਾ ਕੇ ਥੋੜ੍ਹੀ ਦੇਰ ਉਸ ਨੂੰ ਦੇਖਣਾ ਹੈ ਉਹ ਕਿਸ ਤਰ੍ਹਾਂ ਦਾ ਲੱਗਦਾ ਹੈ। ਇਸ ਤਰ੍ਹਾਂ ਦੀ ਫਰੇਬ ਭਰੀ ਜਿਹੜੀ ਗੱਲ ਹੈ ਉਹ ਬਾਦਸ਼ਾਹ ਦੇ ਕਰਮਚਾਰੀ ਨੇ ਆਣ ਕੇ ਆਖੀ ਰਾਮ ਰਾਏ ਨੂੰ। ਕਿਸ ਤਰੀਕੇ ਦੇ ਨਾਲ ਅਗਲੀ ਜਿਹੜੀ ਸਾਖੀ ਹੈ ਉਹ ਵਾਪਰੇਗੀ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ ਕਿਉਂਕਿ ਸਮੇਂ ਦੀ ਸਮਾਪਤੀ ਹੈ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੋ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰਮ ਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ।
हे ठाकुर हो दास रो मैं निर्गुण गुण नहीं कोय। नानक दी जय नाम दान राखो ही है परोय। जाही कुल ते प्रगट होय ताही कुल को नाम। पुन द्वादस गुरिंड को मेरी है परनाम।